दंडौत बंदन अनिकबार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रकट होए ताही कुल को नाम पुन द्वादश गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए तन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी, प्रसंग चल रहा सी बंदा बहादुर दा। कथा इथों तक पहुंच चुकी है कि बंदा बहादुर ने अपना विआह करवा लिया। जेड़ा बाबा विनोद सिंह सी उसने बड़ा समझाया पर तां भी बंदा ना मन्या, ते जदों बहुता समझाया भी कोई ना मन्ने ते फिर की करना हुंदा है। कवि जी ने लिखा कि बड़ा समझाया गुरु जी का ना लैके कि सतगुरां ने तैनूं वरजिया सी पर बंदा ना टलिया। इस तों बाद बाबा विनोद सिंह चुप हो गया, फिर उन्हें नहीं आख्या। कल इत्थे तक कथा पहुंची सी, अज इत्थों अगे मैं प्रारंभ करदा। तिसी रीत एक डोरायान लेकर पहुंचो रिप डर मान। हुण बंदे ने एक विआह ते करवा ही लिया पर कहिंदे ने उसे ही तरीके दे नाल कोई होर जिहड़ा तुरक सी ओ अपने डोले नू लैके जा रहा सी। तिस पी ब्याह करन ललचावा श्री विनोद सिंह चिड़क हटावा। हुण बंदे ने दूसरा विआह कराउण दी कोशिश कीती है, ओ जिहड़ा तुरक दा डोला है ओहदा जी कीता कि हुण मैं इस लड़की दे नाल भी विआह करवावां। जदों इस तरह उहने आख्या ते उस वेले जिहड़ा बाबा विनोद सिंह सी जिन्ने के पहला आख्या सी इह विआह ना करा, उन्ने जदों दूसरा विआह करवाउण लगा उन्ने फिर झिड़क के इहनूं हटाया। पायो गर्भ सो नाहिन माने कारों पार जा लालच ठाने। बाबा विनोद सिंह हटा रहा है, चिड़क रहा है, वर्ज रहा है पर कहिंदे ने जिहदे मन दे विच हंकार पैदा हो गया बंदे दे ओ किसे भी तरीके दे नाल मनन दे वास्ते तैयार नहीं है। ओहदा इही मन लड़चाउंदा है कि मैं इस लड़की दे नाल विआह करवांगा भाव दूसरा विआह कराउण दे वास्ते बिलकुल तैयार। बेमुख लख कर बाबे तबे बैठे होते बिलोकत सबे। उस वेले बाबा विनोद सिंह ने देखिया कि गुरु तो हुण बेमुख हुंदा जा रहा है, दूसरा विआह कराउण दे वास्ते भी तैयार है ते सतगुरां ते विआह कराउण दी आग्या ही नहीं सी दित्ती। उस वेले सारी सभा बैठी हुई सी। हथ बेहेद क्रोध के साथ धरियो खड़ग कब्जे पर हाथ। मानो के इना गुस्सा आया बाबा विनोद सिंह नू मारन दा मन बना लिया कि मैं बंदे नू मार ही देना। गुस्से दे नाल ओदा जिहड़ा हथ सी ना तलवार दे कब्जे दे उत्ते पाव तलवार दी मुठ दे उत्ते चला गया कि मैं किरपाण दे नाल हुणे बंदे दा सिर ला देना जिहड़ा सतगुरां दे हुक्मां दी उलंघना कर रहा। मारियो चह जान हंकारी क्या मूर्खियन मन मैं तारी। हुण मारना चाहुंदा है उस हंकारी बंदा बहादुर नूं, सोच रहा कि इस मूर्ख ने मन दे विच की धारणा धारी हुई है, ए ते बड़ा हंकार गया है। की होया जे सतगुरु सच्चे पातशाह जी ने इस ते कृपा कीती ते इहनूं बल बख्श दिता। पर हुण इस वेले बंदा बहुत ज्यादा हंकार चुका है। तब लोकान सिंह सोते आयो, हाथ जोर बच कहियो हटायो। बंदे नूं मारन ही लगा सी तलवार कढ के विनोद सिंह कि इन्ने चिर नूं उस दा पुत्तर जिहड़ा कान सिंह ਉਹ ਆ ਗਿਆ ਉਸ ਵੇਲੇ ਤੇ ਉਸ ਨੇ ਆਪਣੇ ਪਿਤਾ ਨੂੰ ਹੱਥ ਜੋੜ ਕੇ ਆਖਿਆ ਕਿ ਇਸ ਤਰ੍ਹਾਂ ਦਾ ਤੁਸੀਂ ਪਾਪ ਨਾ ਕਰੋ, ਇਸੇ ਨਾ ਮਾਰੋ ਉਚਿਤ ਨਾ ਹਮੇ। ਕਹਿਣ ਲੱਗਾ ਪਿਤਾ ਜੀ ਇਸ ਨੂੰ ਮਾਰਨਾ ਸਾਡੇ ਵਾਸਤੇ ਚੰਗਾ ਕੰਮ ਨਹੀਂ ਹੈ। ਕਹਿੰਦਾ ਹੈ ਕਟੇ ਤੇਜ ਪੂਜਿਓ ਅਬ ਐਸੇ। ਕਹਿਣ ਲੱਗਾ ਕਿ ਤੇਜ ਘਟ ਜਾਏਗਾ, ਹੁਣ ਸਮਾਂ ਇਹਦਾ ਆ ਗਿਆ ਹੈ ਕਿਉਂਕਿ ਇਹ ਹੰਕਾਰਿਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਦੇ ਅਨੁਸਾਰ ਹੁਣ ਇਹਦਾ ਤੇਜ ਨਹੀਂ ਰਵੇਗਾ ਤੇ ਦੂਸਰੇ ਪਾਸੇ ਸਾਨੂੰ ਇਹਨੂੰ ਨਹੀਂ ਮਾਰਨਾ ਚਾਹੀਦਾ। ਸਤਿਗੁਰ ਹਿਤ ਸਹਾਏ ਸੰਗ ਕੀਨੇ। ਕਹਿੰਦਾ ਪਿਤਾ ਜੀ ਸਾਨੂੰ ਪੰਜਾਂ ਨੂੰ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੰਦੇ ਦੀ ਸਹਾਇਤਾ ਦੇ ਵਾਸਤੇ ਭੇਜਿਆ ਹੈ, ਇਸ ਕਰਕੇ ਅਸੀਂ ਇਹਦੀ ਸਹਾਇਤਾ ਕਰਨੀ ਹੈ, ਇਹਨੂੰ ਮਾਰਨਾ ਸਾਡਾ ਨਹੀਂ ਬਣਦਾ। ਸਾਹਿਬ ਜਾਦੇ ਪਲਟਾ ਲੈਨੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਉਹਨਾਂ ਸ਼ਹੀਦ ਹੋਏ ਬੱਚਿਆਂ ਦਾ ਇਸ ਨੇ ਬਦਲਾ ਲਿਆ ਹੈ, ਇਸ ਨੇ ਸਭ ਤੋਂ ਵੱਡਾ ਕੰਮ ਕੀਤਾ ਹੈ, ਸਾਨੂੰ ਇਹਨੂੰ ਮਾਰਨਾ ਨਹੀਂ ਬਣਦਾ। ਆਪਣੋ ਹੱਥ ਜੇ ਛੋਡੋ ਜਾਂ ਪਰ ਪਾਲੀ ਨਾ ਬਾਤ ਵਿਚਾਰ ਲਿਹੋ। ਕਾਨ ਸਿੰਘ ਨੇ ਬਾਬਾ ਵਿਨੋਦ ਸਿੰਘ ਨੂੰ ਆਖਿਆ ਕਿ ਜੇ ਅਸੀਂ ਇਹਨੂੰ ਮਾਰ ਦਾਂਗੇ ਤੇ ਸਾਡੇ ਵਾਸਤੇ ਚੰਗੀ ਗੱਲ ਨਹੀਂ ਹੈ, ਆਪਣੇ ਮਨ ਦੇ ਨਾਲ ਤੁਸੀਂ ਵਿਚਾਰ ਕਰਕੇ ਦੇਖੋ। ਗੁਰ ਕੀ ਆਗਿਆ ਹੋਵਤ ਭੰਗ। ਗੁਰੂ ਜੀ ਦੀ ਜਿਹੜੀ ਆਗਿਆ ਹੈ ਨਾ ਉਹ ਭੰਗ ਹੋ ਜਾਏਗੀ ਜੇਕਰ ਅਸੀਂ ਇਹਨੂੰ ਮਾਰਾਂਗੇ, ਕਿਉਂਕਿ ਸਤਿਗੁਰਾਂ ਦੀ ਆਗਿਆ ਹੈ ਕਿ ਇਹਦੇ ਨਾਲ ਮਿਲ ਕੇ ਰਹਿਣਾ, ਇਹਦੀ ਸਹਾਇਤਾ ਕਰਨੀ ਹੈ, ਤੇ ਜੇ ਆਪਾਂ ਹੀ ਇਹਨੂੰ ਮਾਰ ਦਿਆਂਗੇ ਤੇ ਫਿਰ ਗੁਰੂ ਜੀ ਦੀ ਜਿਹੜੀ ਆਗਿਆ ਹੈ ਨਾ ਉਹਨਾਂ ਦਾ ਜਿਹੜਾ ਹੁਕਮ ਹੈ ਖੰਡਨ ਹੋ ਜਾਵੇਗਾ। ਗੁਰ ਕੀ ਆਗਿਆ ਹੋਵਤ ਭੰਗ, ਨਿਫਲੈ ਬਲ ਕੀਨੇ ਵਿਚ ਜੰਗ। ਇੱਕ ਪਾਸੇ ਤੇ ਗੁਰੂ ਦੇ ਹੁਕਮ ਦੀ ਉਦੂਲੀ ਹੋ ਜਾਏਗੀ ਤੇ ਦੂਸਰੇ ਪਾਸੇ ਅਸੀਂ ਜੋ ਇਹਦੇ ਨਾਲ ਮਿਲ ਕੇ ਵੱਡੇ ਵੱਡੇ ਜੰਗ ਕੀਤੇ ਨੇ ਉਹ ਸਾਡੇ ਐਵੇਂ ਨਿਸਫਲ ਚਲੇ ਜਾਣਗੇ, ਕਿਉਂਕਿ ਗੁਰੂ ਦੀ ਖੁਸ਼ੀ ਨਹੀਂ ਹੋਵੇਗੀ। ਕਹੇ ਬਿਨੋਦ ਸਿੰਘ ਕਰ ਰੋਸ, ਦੇਖੋ ਕਿਆ ਇਹ ਕਰੇ ਬਹੁ ਦੋਸ਼। ਕਾਨ ਸਿੰਘ ਨੇ ਆਪਣੇ ਪਿਤਾ ਬਿਨੋਦ ਸਿੰਘ ਨੂੰ ਭਾਵੇਂ ਸਮਝਾਇਆ ਪਰ ਬਿਨੋਦ ਸਿੰਘ ਦੇ ਮਨ ਦੇ ਅੰਦਰ ਬਹੁਤ ਜ਼ਿਆਦਾ ਰੋਸ ਹੈ, ਬੜਾ ਗੁੱਸਾ ਹੈ ਤੇ ਕਹਿਣ ਲੱਗਾ ਦੇਖੋ ਕਹਾ ਕਰੇ ਵਿੱਚ ਦੋਸ਼। ਤੂੰ ਨੀ ਦੇਖਦਾ ਕਿ ਕਿੰਨਾ ਵੱਡਾ ਇਹ ਦੋਸ਼ ਕਰ ਰਿਹਾ ਹੈ, ਇੰਨੇ ਵੱਡੇ ਦੋਸ਼ ਹੋਣ ਦੇ ਬਾਵਜੂਦ ਵੀ ਤੂੰ ਮੈਨੂੰ ਕਹਿੰਦਾ ਕਿ ਮੈਂ ਇਹਨੂੰ ਨਾ ਮਾਰਾਂ। ਇਸ ਕੋ ਮਾਰ ਨਹੀਂ ਬਣ ਆਵੇ, ਗੁਰ ਕੋ ਕਹਿਬੋ ਸਕਲ ਮਿਟਾਵੇ। ਬਿਨੋਦ ਸਿੰਘ ਨੇ ਆਖਿਆ ਕਿ ਬੰਦੇ ਨੂੰ ਮਾਰਨਾ ਹੀ ਚੰਗੀ ਗੱਲ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਰੇ ਜਿਹੜੇ ਹੁਕਮ ਹੈ ਉਹਨਾਂ ਨੂੰ ਹੀ ਮਿਟਾਈ ਜਾ ਰਿਹਾ ਹੈ, ਖਤਮ ਕਰ ਰਿਹਾ ਹੈ, ਇਸ ਕਰਕੇ ਇਹਨੂੰ ਮਾਰਨਾ ਹੀ ਯੋਗ ਕੰਮ ਹੈ। ਇਹ
ਕਾਫਰ ਬੇਮੁਖ ਅਤ ਪਾਇਓ, ਦੁਤੀ ਵਿਆਹ ਕਰ ਬੇ ਲਲ ਚਯੋ।
ਬਿਨੋਦ ਸਿੰਘ ਨੇ ਆਖਿਆ ਇਹ ਕਾਫਰ ਹੋ ਗਿਆ, ਇਹ ਗੁਰੂ ਜੀ ਤੋਂ ਬੇਮੁਖ ਹੋ ਗਿਆ ਜਿਹੜਾ ਕਿ ਦੂਸਰੇ ਵਿਆਹ ਕਰਨ ਦੇ ਵਾਸਤੇ ਲਲਚਾ ਰਿਹਾ। ਸਤਿਗੁਰਾਂ ਦਾ ਹੁਕਮ ਸੀ ਕੋਈ ਵੀ ਵਿਆਹ ਨਹੀਂ ਕਰਾਉਣਾ ਤੇ ਇਹਨੇ ਤਿਆਤ ਕਰ ਦਿੱਤੀ, ਇਹ ਤੇ ਦੂਸਰਾ ਵਿਆਹ ਕਰਵਾਉਣ ਲੱਗਾ।
ਕਹੇ ਕੁਲੀਨ ਤ੍ਰਿਆ ਕੋ ਵਿਆਹੋ, ਔਰ ਪੁੱਤਰ ਤਿਸ ਤੇ ਉਪਜਾਹੋ।
ਬਿਨੋਦ ਸਿੰਘ ਕਹਿੰਦਾ ਹੈ ਕਿ ਬੰਦਾ ਕਹਿੰਦਾ ਹੈ ਕਿ ਮੈਂ ਚੰਗੇ ਕੁਲ ਦੀ ਇਹ ਜਿਹੜੀ ਇਸਤਰੀ ਹੈ ਇਹਦੇ ਨਾਲ ਵਿਆਹ ਕਰਾਵਾਂਗਾ, ਔਰ ਉਸ ਤੋਂ ਬਾਅਦ ਕਹਿੰਦਾ ਪੁੱਤਰ ਤਿਸ ਤੇ ਉਪਜਾਹੋ, ਇਹਦੇ ਨਾਲ ਵਿਆਹ ਕਰਕੇ ਇਸ ਇਸਤਰੀ ਦੇ ਪੇਟੋਂ ਮੈਂ ਆਪਣੇ ਪੁੱਤਰ ਨੂੰ ਪੈਦਾ ਕਰਾਂਗਾ। ਇਤਿਹਾਸਾਂ ਦੇ ਵਿੱਚ ਲਿਖਿਆ ਹੈ ਅਜੇ ਤੱਕ ਵੀ ਬੰਦੇ ਦੀ ਜਿਹੜੀ ਅੰਸ਼ ਹੈ ਉਹ ਚੱਲਦੀ ਹੈ। ਬੰਦਾ ਬਹਾਦਰ ਦੇ ਪੁੱਤਰ ਦਾ ਨਾਂ ਸੀ ਰਣਜੀਤ ਸਿੰਘ, ਅਜੇ ਵੀ ਉਹਦੀ ਜਿਹੜੀ ਅੰਸ਼ ਹੈ ਨਾ ਅੱਗੇ ਦੇ ਅੱਗੇ ਚੱਲਦੀ ਆ ਰਹੀ। ਸੋ ਮੇਰਾ ਸਿਰਫ ਕਹਿਣ ਤੋਂ ਪਾਵੇ ਕਿ ਬੰਦੇ ਨੇ ਵਿਆਹ ਵੀ ਕਰਵਾਇਆ, ਉਹਦਾ ਪੁੱਤਰ ਵੀ ਹੋਇਆ ਜਿਹਦਾ ਨਾਂ ਸੀ ਰਣਜੀਤ ਸਿੰਘ। ਇਸ ਵੇਲੇ ਬਾਬਾ ਵਿਨੋਦ ਸਿੰਘ ਜੀ ਕਹਿ ਰਹੇ ਨੇ ਕਿ ਦੂਸਰੇ ਵਿਆਹ ਕਰਵਾਉਣ ਦੇ ਵਾਸਤੇ ਉਹ ਤਿਆਰ ਹੈ ਤੇ ਉਹ ਕਹਿੰਦਾ ਮੈਂ ਆਪਣਾ ਪੁੱਤਰ ਪੈਦਾ ਕਰਨਾ। ਕਰੇ ਟੀਠ ਤਾਂ ਮਨ ਮੁਖ ਹੋਇਓ, ਬਸ ਮਨ ਮੱਥ ਕੇ ਜਤ ਸਤ ਖੋਇਓ। ਕਹਿੰਦਾ ਬੜਾ ਢੀਠ ਹੋ ਚੁੱਕਾ ਹੈ, ਇਹ ਗੁਰੂ ਤੋਂ ਮੂੰਹ ਫੇਰ ਚੁੱਕਾ ਹੈ, ਇਹ ਆਪਣੇ ਮਨ ਦੇ ਆਖੇ ਲੱਗ ਕੇ ਮਨਮੁਖ ਹੋ ਗਿਆ, ਮਨੋ ਕੇ ਕਾਮ ਦੇ ਵਸ ਹੋ ਕੇ ਇਸ ਨੇ ਆਪਣਾ ਜਿਹੜਾ ਜਤ ਸਤ ਹੈ ਉਹ ਸਾਰੇ ਨੂੰ ਨਸ਼ਟ ਕਰ ਦਿੱਤਾ।
ਕਾਹਨ ਸਿੰਘ ਕਰ ਪਿਤ ਸੋ ਬੇਨਤੀ, ਬਰਜਣ ਕਰਿਓ ਤਜੀ ਰਿਸ ਗਿਣਤੀ।
ਹੁਣ ਗ੍ਰੰਥਾਕਾਰ ਜੀ ਕਹਿ ਰਹੇ ਨੇ ਕਿ ਫੇਰ ਵੀ ਜਿਹੜਾ ਕਾਹਨ ਸਿੰਘ ਸੀ ਵਿਨੋਦ ਸਿੰਘ ਦਾ ਪੁੱਤਰ, ਉਹਨੇ ਆਪਣੇ ਪਿਤਾ ਦੇ ਅੱਗੇ ਬਹੁਤੀਆਂ ਸਾਰੀਆਂ ਬੇਨਤੀਆਂ ਕਰਕੇ ਉਹਦੇ ਮਨ ਦਾ ਜਿਹੜਾ ਗੁੱਸਾ ਸੀ ਉਸ ਨੂੰ ਦੂਰ ਕਰ ਦਿੱਤਾ ਤੇ ਵਿਨੋਦ ਸਿੰਘ ਇਸ ਗੱਲ ਲਈ ਰਾਜੀ ਹੋ ਗਿਆ ਕਿ ਮੈਂ ਇਹਨੂੰ ਨਹੀਂ ਮਾਰਾਂਗਾ।
ਇਸ ਪ੍ਰਕਾਰ ਹੀ ਪਾਇਓ ਬਖੇਰਾ, ਚੱਲੇ ਸੋਦਾਸੁਰ ਕੋ ਤਬ ਡੇਰਾ।
ਇਸ ਤਰੀਕੇ ਦੇ ਨਾਲ ਹੁਣ ਬੰਦੇ ਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭੇਜੇ ਹੋਏ ਸਿੰਘਾਂ ਦਾ ਜਿਹੜਾ ਬਖੇੜਾ ਹੈ ਉਹ ਪੈ ਚੁੱਕਾ ਹੈ। ਇੰਨੇ ਚਿਰ ਨੂੰ ਬੰਦੇ ਬਹਾਦਰ ਨੇ ਤਿਆਰੀ ਕੀਤੀ ਹੈ ਸੁਦਾਸਰ ਜਾਣ ਦੇ ਲਈ, ਭਾਵ ਅੰਮ੍ਰਿਤਸਰ ਜਾਣ ਦੇ ਵਾਸਤੇ।
ਦਰਸ਼ਨ ਕਰਨ ਹੇਤ ਸਭ ਗਏ, ਲਾਖੋਂ ਦਲ ਉਤਰਤ ਪਟ ਪਏ।
ਬੰਦਾ ਬਹਾਦਰ ਦੇ ਸਮੇਤ ਸਾਰੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਤੇ ਜਿੰਨੀ ਵੀ ਫੌਜ ਇਕੱਠੀ ਹੋਈ ਸੀ ਉਹ ਦਰਸ਼ਨ ਕਰਨ ਦੇ ਵਾਸਤੇ ਗਏ ਨੇ ਅੰਮ੍ਰਿਤਸਰ ਸਾਹਿਬ।
ਸਿੰਘ ਹਜ਼ਾਰੋਂ ਸੰਗੀ ਵੀਰ, ਤਰੈ ਤੁਫੰਗ ਤੋਮਰ ਅਰ ਤੀਰ।
ਬੰਦੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿਚ ਜਿਹੜੇ ਸੂਰ ਵੀਰ ਨੇ, ਕਿਸੇ ਨੇ ਤੁਫੰਗ ਨੂੰ ਫੜਿਆ ਹੋਇਆ, ਕਿਸੇ ਨੇ ਬਰਛੇ ਨੂੰ ਫੜਿਆ ਹੋਇਆ, ਕਿਸੇ ਨੇ ਤੀਰ ਨੂੰ ਸੰਭਾਲਿਆ ਹੋਇਆ, ਭਾਵ ਕੇ ਹਰ ਇੱਕ ਪ੍ਰਕਾਰ ਦੀ ਜਿਹੜੀ ਸੈਨਾ ਹੈ ਉਹ ਮੌਜੂਦ ਹੈ ਤੇ ਬੰਦੇ ਦੇ ਨਾਲ ਜਾ ਰਹੀ।
ਸਭ ਸ਼ਨਾਨ ਜਾਏ ਕਰ ਕਰੇ ਓ, ਹਰੀ ਮੰਦਰ ਦਰਸੇ ਮੁਦ ਪਰਿਓ।
ਸਾਰਿਆਂ ਨੇ ਪਹਿਲਾਂ ਜਾ ਕੇ ਅੰਮ੍ਰਿਤਸਰ ਦਾ ਜਿਹੜਾ ਸਰੋਵਰ ਹੈ ਉਸ ਦੇ ਵਿਚ ਇਸ਼ਨਾਨ ਕੀਤਾ ਹੈ ਤੇ ਉਸ ਤੋਂ ਬਾਅਦ ਜੋ ਵਿਚ ਹਰੀ ਮੰਦਰ ਬਣਿਆ ਹੋਇਆ ਹੈ ਉਸ ਦਾ ਜਾ ਕੇ ਦਰਸ਼ਨ ਕੀਤਾ ਬੜੀ ਉਮੰਗ ਤੇ ਪ੍ਰੇਮ ਦੇ ਨਾਲ।
ਸਭ ਤੇ ਅਗਰ ਬੈਠ ਤਿਸ ਥਾਏ, ਚਹਿ ਕੇ ਮੋਹ ਪਰ ਚਮਰ ਫਿਰਾਏ।
ਉਸ ਵੇਲੇ ਬੰਦੇ ਨੇ ਇਸ ਤੋਂ ਵੀ ਹੱਦ ਕਰ ਦਿੱਤੀ, ਕਹਿੰਦੇ ਨੇ ਸਾਰਿਆਂ ਤੋਂ ਅੱਗੇ ਜਾ ਕੇ ਹਰੀ ਮੰਦਰ ਦੇ ਵਿਚ ਬੈਠ ਚੁੱਕਾ ਹੈ ਤੇ ਕਹਿੰਦਾ ਮੋਹ ਪਰ ਚਮਰ ਫਿਰਾਏ, ਕਹਿੰਦਾ ਮੇਰੇ ਸਿਰ ਦੇ ਉੱਤੇ ਚੌਰ ਹੋਣਾ ਚਾਹੀਦਾ ਜਿਵੇਂ ਕਿ ਸਤਿਗੁਰਾਂ ਦੇ ਸਿਰ ਦੇ ਉੱਤੇ ਚੌਰ ਹੁੰਦਾ ਹੈ।
ਕਹਿੰਦਾ ਸਭ ਮੈਂ ਮੁੱਖ ਸਿੱਖ ਹਾਂ ਮੈਂ ਗੁਰ ਕੋ, ਪੂਰਨ ਕਰਿਓ ਮਨੋਰਥ ਹੋਰ ਕੋ।
ਕਹਿਣ ਲੱਗਾ ਸਾਰਿਆਂ ਤੋਂ ਮੁਖੀਆ ਮੈਂ ਹੀ ਗੁਰੂ ਜੀ ਦਾ ਵੱਡਾ ਸਿੱਖ ਹਾਂ, ਕਿਉਂਕਿ ਮੈਂ ਹੀ ਗੁਰੂ ਜੀ ਦੇ ਜਿਹੜੇ ਸਾਰੇ ਕੰਮ ਨੇ ਉਹਨਾਂ ਨੂੰ ਸਵਾਰਿਆ। ਗੁਰੂ ਜੀ ਦਾ ਮਨ ਦਾ ਮਨੋਰਥ ਸੀ ਕਿ ਮੈਂ ਸਾਹਿਬਜ਼ਾਦਿਆਂ ਦਾ ਵੈਰ ਲਾਂ, ਮੈਂ ਉਸ ਵਜ਼ੀਰ ਖਾਨ ਨੂੰ ਮਾਰ ਕੇ ਸਤਿਗੁਰਾਂ ਦੇ ਕੀਤੇ ਹੋਏ ਮਨੋਰਥ ਨੂੰ ਪੂਰਾ ਕੀਤਾ ਹੈ, ਇਸ ਕਰਕੇ ਕਹਿਣ ਲੱਗਾ ਕਿ ਮੇਰੇ ਸਿਰ ਦੇ ਉੱਤੇ ਚੌਰ ਹੋਣਾ ਚਾਹੀਦਾ।
ਯਾ ਤੇ ਸਭ ਸਨ ਚਾਹੋ ਗੋਰਾਈ, ਮੁਖ ਤਾ ਪੰਥ ਪਾਲੇ ਬਣ ਆਈ।
ਇਸ ਕਰਕੇ ਕਹਿੰਦਾ ਹੈ ਕਿ ਮੈਂ ਸਾਰਿਆਂ ਤੋਂ ਗੁਰੂ ਕਹਾਉਣਾ ਹੈ। ਕਹਿੰਦਾ ਹੈ ਮੁਖਤਾ ਪੰਥ, ਮਾਨੋ ਕਿ ਸਾਰੀ ਜਿਹੜੀ ਪੰਥ ਦੀ ਮੁੱਖ ਤਿਆਰੀ ਹੈ ਉਹ ਹੁਣ ਮੈਂ ਸਾਂਭੀ ਹੋਈ ਹੈ, ਇਸ ਕਰਕੇ ਤੁਸੀਂ ਸਾਰੇ ਮੈਨੂੰ ਗੁਰੂ ਮੰਨੋ ਔਰ ਮੇਰੇ ਸਿਰ ਦੇ ਉੱਤੇ ਚੌਰ ਕਰੋ।
ਗੁਰਤਾ ਕੇ ਲੱਛਣ ਮੁਝ ਦੇਹ,
ਕਹਿੰਦਾ ਹੈ ਸਾਰੇ ਗੁਰੂ ਦੇ ਜਿਹੜੇ ਲੱਛਣ ਨੇ ਨਾ ਉਹ ਮੇਰੀ ਦੇਹ ਦੇ ਵਿੱਚ ਨੇ, ਕੋਈ ਵੀ ਕਮੀ ਨਹੀਂ ਹੈ ਜਿਹਦੇ ਕਰਕੇ ਮੈਂ ਗੁਰੂ ਨਹੀਂ ਕਹਾ ਸਕਦਾ।
ਗੁਰਤਾ ਕੇ ਲੱਛਣ ਮੁਝ ਦੇਹ ਸਕਲ ਖਾਲਸਾ ਦਰਸ਼ਨ ਲੇ। ਮੈਂ ਹਰ ਇੱਕ ਪ੍ਰਕਾਰ ਦੇ ਨਾਲ ਸੰਪੰਨ ਹਾਂ ਗੁਰੂ ਬਣਨ ਦੇ ਵਾਸਤੇ, ਸਾਰੇ ਲੱਛਣ ਮੇਰੇ ਸਰੀਰ ਦੇ ਵਿੱਚ ਮੌਜੂਦ ਨੇ, ਇਸ ਕਰਕੇ ਤੁਸੀਂ ਸਾਰੇ ਜਿਹੜੇ ਖਾਲਸੇ ਹੋਣਾ ਮੇਰਾ ਦਰਸ਼ਨ ਕਰੋ। ਏ ਜਬ ਕਹੀ ਲਹੀ ਸਭ ਪੰਥਾ ਕਰੀ ਤਰਕ ਨਹੀਂ ਮਾਨ ਸੰਥਾ। ਹੁਣ ਜਦੋਂ ਬੰਦੇ ਨੇ ਇਸ ਤਰ੍ਹਾਂ ਦੀ ਗੱਲ ਆਖੀ ਕਿ ਮੇਰੇ ਸਿਰ ਦੇ ਉੱਤੇ ਚੌਰ ਕਰੋ, ਮੇਰੀ ਦੇਹ ਹੀ ਗੁਰੂ ਦੀ ਦੇਹ ਹੈ ਔਰ ਤੁਸੀਂ ਮੇਰਾ ਦਰਸ਼ਨ ਕਰੋ, ਉਸ ਵੇਲੇ ਮਾਨੋ ਕਿ ਖਾਲਸੇ ਪੰਥ ਨੇ ਸਾਰੀ ਗੱਲ ਸਮਝ ਲਈ ਕਿ ਆਪਣੇ ਆਪ ਨੂੰ ਗੁਰੂ ਕਹਾ ਰਿਹਾ। ਕਰੀ ਤਰਕ ਨਹੀਂ ਮਨ ਸੰਥਾ। ਹੁਣ ਸਤਿਗੁਰਾਂ ਦੇ ਸਿੱਖ ਸਤਿਗੁਰਾਂ ਦੇ ਜਿਉਂਦਿਆਂ ਕਿਵੇਂ ਕਿਸੇ ਹੋਰ ਨੂੰ ਗੁਰੂ ਬਣਾ ਲੈਂਦੇ? ਉਸ ਵੇਲੇ ਸਾਰੇ ਖਾਲਸੇ ਨੇ ਤਰਕ ਕੀਤੀ, ਕਹਿੰਦੇ ਨਹੀਂ ਮਨ ਸੰਥਾ, ਕਹਿੰਦੇ ਅਸੀਂ ਤੈਨੂੰ ਗੁਰੂ ਕਦੇ ਵੀ ਨਹੀਂ ਮੰਨ ਸਕਦੇ, ਭਾਵ ਕਿ ਅਸੀਂ ਤੇਰੇ ਨਾਲ ਨਹੀਂ ਮਿਲ ਸਕਦੇ।
ਨਹੀਂ ਖਾਲਸੇ ਸੋ ਇਸ ਮੇਲ ਗੁਰ ਬਿਨ ਅਪਰ ਚਲਾਇਓ ਗੇਲ।
ਕਹਿੰਦੇ ਨੇ ਖਾਲਸੇ ਦੇ ਨਾਲ ਇਸ ਦਾ ਕੋਈ ਮੇਲ ਹੀ ਨਹੀਂ ਰਿਹਾ, ਇਹ ਤੇ ਆਪਣਾ ਵੱਖਰਾ ਜਿਹੜਾ ਪੰਥ ਹੈ ਉਸ ਰਸਤੇ ਨੂੰ ਤੋਰ ਰਿਹਾ। ਇਸ ਕਰਕੇ ਜਿੰਨੇ ਵੀ ਸਤਿਗੁਰਾਂ ਦੇ ਪ੍ਰਿਯ ਸਿੱਖ ਸਨ ਨਾ, ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਨਾ ਕੀਤਾ।
ਦੁਐਸ਼ ਭਾਵ ਦੋਨੋਂ ਮੇ ਜਾਗਾ ਡੇਰਾ ਪ੍ਰਿਥਕ ਉਤਰ ਬੇਲਾਗਾ।
ਦੁਐਸ਼ਤਾ ਦਾ ਜਿਹੜਾ ਭਾਵ ਸੀ ਉਹ ਪ੍ਰਗਟ ਹੋ ਗਿਆ। ਬੰਦਾ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ ਪਰ ਸਤਿਗੁਰਾਂ ਦੇ ਜਿਹੜੇ ਸਿੱਖ ਨੇ ਉਹਨੂੰ ਗੁਰੂ ਮੰਨਣਾ ਨਹੀਂ ਚਾਹੁੰਦੇ। ਦੋਵਾਂ ਪਾਸਿਆਂ ਤੋਂ ਦੁਐਸ਼ ਦਾ ਜਿਹੜਾ ਭਾਵ ਸੀ ਉਹ ਪੈਦਾ ਹੋਇਆ ਤੇ ਸਤਿਗੁਰਾਂ ਦੇ ਪਿਆਰੇ ਸਿੱਖ ਜਿਹੜੇ ਉਹਨੂੰ ਗੁਰੂ ਕਰਕੇ ਨਹੀਂ ਸਨ ਮੰਨਣਾ ਚਾਹੁੰਦੇ, ਉਹ ਕਹਿੰਦੇ ਨੇ ਉਸ ਤੋਂ ਵੱਖਰੇ ਹੋ ਗਏ, ਵੱਖਰਾ ਡੇਰਾ ਉਹਨਾਂ ਨੇ ਕਰ ਲਿਆ।
ਗ੍ਰਾਮ ਅਨਕ ਮੈਂ ਸਿੰਘ ਪਰਵੇਸ਼ੇ ਤਿਸਕੇ ਸੰਗ ਮਿਲੇ ਨਹੀਂ ਕੈਸੇ।
ਹੁਣ ਉਹ ਜਿਹੜੇ ਸਿੱਖ ਨੇ ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਵਾਪਸ ਚਲੇ ਗਏ ਨੇ, ਮਾਨੋ ਕਿ ਉਹ ਉਹਦੇ ਨਾਲ ਮਿਲਣਾ ਨਹੀਂ ਚਾਹੁੰਦੇ ਕਿਸੇ ਵੀ ਤਰੀਕੇ ਦੇ ਨਾਲ ਬੰਦੇ ਦੇ ਨਾਲ।
ਕੇਤਕ ਸਿੰਘਣ ਮਸਲਤ ਤਾਰੀ ਗਮਨੇ ਗੁਰ ਟਿਗ ਕਰਤ ਪੁਕਾਰੀ।
ਸਿੰਘਾਂ ਦੀਆਂ ਵੱਖੋ ਵੱਖਰੀਆਂ ਦਲੀਲਾਂ ਹੋ ਗਈਆਂ ਨੇ, ਕਈਆਂ ਨੇ ਤੇ ਬੰਦੇ ਦਾ ਸਾਥ ਛੱਡ ਦਿੱਤਾ ਤੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਨੇ। ਕਈ ਉਹ ਸਤਿਗੁਰਾਂ ਦੇ ਸਿੱਖ ਨੇ ਬਾਬਾ ਵਿਨੋਦ ਸਿੰਘ ਤੇ ਕਾਹਨ ਸਿੰਘ ਵਰਗੇ, ਉਹਨਾਂ ਨੇ ਇਹ ਸੋਚਿਆ ਕਿ ਸਤਿਗੁਰਾਂ ਦਾ ਹੁਕਮ ਹੈ ਇਹਦੇ ਨਾਲ ਰਹਿਣਾ, ਇਸ ਕਰਕੇ ਉਹ ਬੰਦੇ ਦੇ ਸਾਥ ਨੂੰ ਨਹੀਂ ਛੱਡ ਸਕਦੇ, ਇਸ ਕਰਕੇ ਉਹ ਬੰਦੇ ਦੇ ਭਾਵੇਂ ਨਾਲ ਨੇ ਪਰ ਬੰਦੇ ਨੂੰ ਗੁਰੂ ਨਹੀਂ ਮੰਨਦੇ। ਤੀਸਰੇ ਕਿਸਮ ਦੇ ਉਹ ਲੋਕ ਨੇ ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖਬਰ ਦੇਣ ਦੇ ਵਾਸਤੇ ਪਹੁੰਚੇ ਨੇ ਕਿ ਜਾ ਕੇ ਦੱਸੀਏ ਕਿ ਬੰਦਾ ਕੀ ਕਰ ਰਿਹਾ।
ਪਾਇਓ ਮੂੜ ਕੇ ਗਰਭ ਮਹਾਨਾ ਚਾਹਤ ਬੈਠਸ ਗੁਰੂ ਸਥਾਨਾ।
ਕਹਿੰਦੇ ਨੇ ਇਸ ਮੂਰਖ ਨੂੰ ਮਾਨੋ ਕੇ ਬਹੁਤ ਵੱਡਾ ਹੰਕਾਰ ਹੋ ਗਿਆ, ਗੁਰੂ ਜੀ ਦੀ ਜਗ੍ਹਾ ਦੇ ਉੱਤੇ ਆਪ ਬੈਠਣਾ ਚਾਹੁੰਦਾ। ਇਸ ਤਰ੍ਹਾਂ ਦੀ ਸਲਾਹ ਕਰਕੇ ਕੁਝ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖਬਰ ਦੇਣ ਦੇ ਵਾਸਤੇ ਵਾਪਸ ਮੁੜੇ।
ਇਤਨੇ ਮੇ ਲਸ਼ਕਰ ਬਹੁ ਆਏ ਪਾਇਓ ਏਕਾਕੀ ਜੰਗ ਮਚਾਏ।
ਹੁਣ ਜਦੋਂ ਇਸ ਤਰ੍ਹਾਂ ਦਾ ਦੁਫੇੜਾ ਪੈ ਚੁੱਕਾ ਹੈ, ਉਸੇ ਵੇਲੇ ਤੁਰਕਾਂ ਦੀ ਜਿਹੜੀ ਫੌਜ ਹੈ ਉਹ ਚੜ ਕੇ ਆ ਗਈ, ਜਿਹਦੇ ਨਾਲ ਬੰਦੇ ਨੂੰ ਜੰਗ ਕਰਨਾ ਪਿਆ। ਉਸ ਵੇਲੇ ਮਾਨੋ ਕੇ ਦੋ ਧੜਿਆਂ ਦੇ ਵਿੱਚ ਜਿਹੜੇ ਖਾਲਸੇ ਸੀ ਉਹ ਵੰਡੇ ਗਏ। ਕਈਆਂ ਨੇ ਬੰਦੇ ਦੇ ਸਾਥ ਨੂੰ ਦਿੱਤਾ ਕਿ ਬੰਦਾ ਜੋ ਕਰਦਾ ਹੈ ਇਹ ਬਿਲਕੁਲ ਠੀਕ ਕਰਦਾ ਹੈ, ਤੇ ਕਈਆਂ ਨੇ ਆਖਿਆ ਇਹ ਸਤਿਗੁਰਾਂ ਦੇ ਹੁਕਮਾਂ ਦੇ ਉਲਟਕਾਰ ਕਰ ਰਿਹਾ, ਇਸ ਕਰਕੇ ਉਹ ਬੰਦੇ ਤੋਂ ਵੱਖ ਹੋ ਗਏ। ਇਸ ਕਰਕੇ ਉਸ ਵੇਲੇ ਦੋ ਧੜਿਆਂ ਦੇ ਵਿੱਚ ਵੰਡੀ ਗਈ ਫੌਜ। ਇੱਕ ਉਹ ਸਨ ਜਿਨ੍ਹਾਂ ਨੇ ਬੰਦੇ ਦੇ ਸਾਥ ਨੂੰ ਮੰਨਿਆ, ਉਹਨਾਂ ਨੂੰ ਕਹਿੰਦੇ ਨੇ ਬੰਦਾ ਹੀ ਖਾਲਸਾ, ਤੇ ਉਹ ਦੂਸਰੇ ਸਿੱਖ ਨੇ ਜਿਨ੍ਹਾਂ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਉਹਨਾਂ ਨੂੰ ਕਹਿੰਦੇ ਨੇ ਤਤ ਖਾਲਸਾ। ਜਿਨ੍ਹਾਂ ਨੇ ਤਤ ਸਾਰ ਨੂੰ ਸਮਝਿਆ, ਇਹ ਨਹੀਂ ਵੇਖਿਆ ਕਿ ਬੰਦਾ ਕੀ ਕਰਦਾ ਹੈ, ਇਹ ਵੇਖਿਆ ਕਿ ਜਿਹੜੀਆਂ ਗਲਤੀਆਂ ਕਰਦਾ ਹੈ ਇਹ ਗਲਤੀਆਂ ਨੇ, ਉਹਨਾਂ ਨੇ ਉਸ ਦੇ ਸਾਥ ਨੂੰ ਛੱਡਿਆ, ਉਹ ਹੋ ਗਿਆ ਤਤ ਖਾਲਸਾ, ਤੇ ਜਿਹੜਾ ਬੰਦੇ ਦੇ ਆਖੇ ਲੱਗਿਆ ਉਹ ਬੰਦਾ ਹੀ ਖਾਲਸਾ। ਦੋ ਧੜਿਆਂ ਦੇ ਵਿੱਚ ਸਿੱਖ ਵੰਡੇ ਗਏ। ਉਸ ਵੇਲੇ ਮੁਸਲਮਾਨਾਂ ਦੀ ਫੌਜ ਆਈ ਤੇ ਕਹਿੰਦੇ ਨੇ ਬੰਦੇ ਨੂੰ ਉਹਨਾਂ ਵੱਡੇ ਸੂਰਬੀਰਾਂ ਦੇ ਸਾਥ ਨੂੰ ਛੱਡ ਕੇ ਵੱਖਰਾ ਹੋ ਕੇ ਜੰਗ ਕਰਨਾ ਪਿਆ। ਸਤਾ ਤੀਰਨ ਮੇਂ ਨਹੀਂ ਰਹੀ ਸਿੰਘ ਕਾਣੇ ਦਲ ਜਾਣੇ ਸਹੀ। ਭਾਵੇਂ ਕਿ ਬਹੁਤ ਸਾਰੇ ਸਿੰਘ ਇਹ ਕਹਿੰਦੇ ਨੇ ਕਿ ਬੰਦਾ ਸਹੀ ਹੈ, ਇਹ ਬਿਲਕੁਲ ਠੀਕ ਕਰ ਰਿਹਾ, ਪਰ ਦੂਸਰੇ ਪਾਸੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਕਾਰ ਵਰਤੀ। ਕਵੀ ਜੀ ਲਿਖਦੇ ਨੇ ਸੱਤਾ ਤੀਰਨ ਮੇਂ ਨਹੀਂ ਰਹੀ, ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਕਿ ਜੇ ਤੂੰ ਮੇਰੇ ਹੁਕਮਾਂ ਤੇ ਨਾ ਚੱਲਿਆ ਤੇ ਇਹ ਜਿਹੜੇ ਮੈਂ ਤੈਨੂੰ ਤੀਰ ਦਿੱਤੇ ਨੇ ਨਾ, ਇਹਨਾਂ ਦੇ ਵਿੱਚ ਸੱਤਿਆ ਨਹੀਂ ਰਹਿਣੀ। ਵਾਕਿਆ ਹੀ ਉਹੀ ਗੱਲ ਹੋਈ, ਸਤਿਗੁਰਾਂ ਦੇ ਬਖਸ਼ੇ ਹੋਏ ਜਿਹੜੇ ਤੀਰ ਸਨ ਉਹਨਾਂ ਦੀ ਕਰਾਮਾਤ ਜਾਂਦੀ ਰਹੀ, ਬੰਦਾ ਸੱਖਣਾ ਹੋ ਗਿਆ। ਏਵ ਬੰਦੇ ਕੋ ਪਯੋ ਪ੍ਰਸੰਗ ਨਿਤ ਪ੍ਰਤੀ ਹੋਤ ਕਨੇਰੇ ਜੰਗ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬੰਦੇ ਦਾ ਜਿਹੜਾ ਤੇਜ ਹੈ ਉਹ ਹੌਲੀ ਹੌਲੀ ਫਿੱਕਾ ਪੈਂਦਾ ਗਿਆ। ਬੜੇ ਬੰਦੇ ਨੇ ਜੰਗ ਕੀਤੇ ਪਰ ਉਸ ਤੋਂ ਬਾਅਦ ਕੋਈ ਵੀ ਜੰਗ ਨਹੀਂ ਜਿੱਤਿਆ, ਬਹੁਤ ਸਾਰੇ ਜੰਗ ਹੋਏ, ਹਰ ਇੱਕ ਦੇ ਵਿੱਚ ਬੰਦੇ ਨੂੰ ਹਾਰ ਦਾ ਹੀ ਸਾਹਮਣਾ ਕਰਨਾ ਪਿਆ, ਕਿਉਂਕਿ ਸਤਿਗੁਰਾਂ ਦੇ ਹੁਕਮ ਤੋਂ ਉਲਟ ਹੋ ਗਿਆ। ਆਬ ਗੁਰ ਕਥਾ ਸੁਣੋ ਜਿਮ ਪਈ ਆਬ ਚਲ ਨਗਰ ਸਥਿਰਤਾ ਕਈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਹ ਤੇ ਮੈਂ ਕਥਾ ਸੁਣਾਈ ਹੈ ਬੰਦਾ ਬਹਾਦਰ ਦੀ ਕਿ ਉਸਨੇ ਕੀ ਕੁਝ ਕੀਤਾ ਤੇ ਉਹਦੇ ਨਾਲ ਕੀ ਕੁਝ ਹੋਇਆ। ਹੁਣ ਤੁਸੀਂ ਸਤਿਗੁਰੂ ਗੋਬਿੰਦ ਸਿੰਘ ਜੀ ਵਾਲੇ ਪਾਸੇ ਦੀ ਕਥਾ ਨੂੰ ਸੁਣੋ, ਉੱਥੇ ਕੀ ਕੁਝ ਵਾਪਰਿਆ। ਆਬ ਚਲ ਨਗਰ ਸਥਿਰਤਾ ਕਈ। ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਬ ਚਲ ਨਗਰ ਦੇ ਵਿੱਚ ਡੇਰਾ ਲਾਇਆ ਹੋਇਆ, ਜਿਹਨੂੰ ਕਹਿੰਦੇ ਨੇ ਹਜੂਰ ਸਾਹਿਬ। ਆਬ ਚਲ ਨਗਰ ਇਸ ਦਾ ਨਾਂ ਇਸ ਕਰਕੇ ਰੱਖਿਆ ਕਿਉਂਕਿ ਗੁਰਬਾਣੀ ਦੀ ਸੂਹੀ ਰਾਗ ਦੇ ਵਿੱਚ ਤੁਕ ਆਉਂਦੀ ਹੈ ਆਬ ਚਲ ਨਗਰ ਗੋਬਿੰਦ ਗੁਰੂ ਕਾ। ਇਸ ਕਰਕੇ ਖਾਲਸੇ ਨੇ ਉਸ ਜਗ੍ਹਾ ਦਾ ਨਾਂ ਰੱਖਿਆ ਆਬ ਚਲ ਨਗਰ। ਦਰਅਸਲ ਜ਼ਿਆਦਾ ਮਸ਼ਹੂਰ ਜਿਹੜਾ ਨਾਂ ਹੈ ਹਜੂਰ ਸਾਹਿਬ ਹੈ। ਕਵੀ ਜੀ ਲਿਖਦੇ ਨੇ ਕਿ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਆਬ ਚਲ ਨਗਰ ਦੇ ਵਿੱਚ ਠਹਿਰੇ ਹੋਏ ਨੇ।
ਕਾਬੇ ਅਰੂੜ ਅਖੇਰ ਸੇ ਰਾਮ ਵਿਚਰ ਬਨ ਮੇ ਪੁਨ ਚਲ ਆਵੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਕਦੇ ਘੋੜੇ ਦੀ ਸਵਾਰੀ ਕਰਕੇ ਸ਼ਿਕਾਰ ਖੇਡਣ ਦੇ ਵਾਸਤੇ ਬਾਹਰ ਚਲੇ ਜਾਂਦੇ ਨੇ, ਮਨ ਪਾਉਂਦਾ ਸ਼ਿਕਾਰ ਕਰਕੇ ਬਾਹਰ ਵਿਚਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਉੱਥੇ ਵਾਪਸ ਆ ਜਾਂਦੇ ਨੇ।
ਤਾਰੇ ਪਾਓ ਕੋ ਪੂਰੇ ਜੋ ਸਰਨੀ ਤਿਸੈ ਤਰਾਂ ਜਥਾ ਨਦ ਤਰਨੀ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨਗਰੀ ਦੇ ਵਿੱਚ ਬਿਰਾਜੇ ਹੋਏ ਨੇ, ਭਾਵਨਾ ਨੂੰ ਤਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਰਨ ਦੇ ਵਿੱਚ ਅਨੇਕਾਂ ਹੀ ਜਿਹੜੇ ਲੋਕ ਨੇ ਉਹ ਆਉਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਆਪਣੀਆਂ ਜਿਹੜੀਆਂ ਕਾਮਨਾਵਾਂ ਨੇ ਉਹਨਾਂ ਨੂੰ ਪੂਰਨ ਕਰਦੇ ਨੇ। ਕਵੀ ਜੀ ਲਿਖਦੇ ਨੇ ਤਰਾਏ ਜਥਾ ਨਦ ਤਰਨੀ। ਮਾਨੋ ਕਿ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਾਰ ਸਾਗਰ ਤੋਂ ਸੰਗਤਾਂ ਨੂੰ ਤਾਰ ਰਹੇ ਨੇ, ਜਿਸ ਤਰ੍ਹਾਂ ਕਿ ਬੇੜੀ ਕਿਸੇ ਪਾਣੀ ਦਰਿਆ ਦੇ ਤੋਂ ਜਾਂ ਨਦੀ ਤੋਂ ਮਨੁੱਖ ਨੂੰ ਪਾਰ ਕਰ ਦਿੰਦੀ ਹੈ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੋਕਾਂ ਦਾ ਪਾਰ ਉਤਾਰਾ ਕਰ ਰਹੇ ਨੇ। ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਜੂਰ ਸਾਹਿਬ ਆਬ ਚਲ ਨਗਰੀ ਦੇ ਵਿੱਚ ਟਿਕੇ ਹੋਏ ਨੇ ਤੇ ਕੀ ਕੁਝ ਕਰ ਰਹੇ ਨੇ, ਇਸ ਨੂੰ ਬਿਆਨ ਕੀਤਾ ਹੈ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇੱਕ ਕਵਿਤਾ ਦੇ ਵਿੱਚ।
ਆਬ ਚਲ ਨਗਰ ਸਤਿਗੁਰੂ ਰਹਿਣ ਲੱਗੇ ਸਹਿਜੀਆਂ ਨੂੰ ਪਾਰ ਲੰਘਾਵਦੇ ਨੇ ਸਿੰਘਾਂ ਚੁੱਗੀਆਂ ਦੇ ਘਰ ਪਾ ਲਏ ਸਤਿਗੁਰਾਂ ਦੀ ਸੇਵਾ ਕਮਾਵਦੇ ਨੇ ਕਾਰੇ ਆ ਗਿਆ ਲੰਗਰ ਲਵਾ ਦਿੱਤੇ ਭੁੱਖੇ ਨੰਗੇ ਗਰੀਬ ਆ ਖਾਵਦੇ ਨੇ ਕਥਾ ਕੀਰਤਨ ਸਦਾ ਵਰਤ ਲੱਗਾ ਸਿੰਘ ਰਾਤ ਦਿਨੇ ਬਾਣੀ ਗਾਵਦੇ ਨੇ ਵਿੱਚ ਜੰਗਲਾਂ ਮੰਗਲ ਲਗਾ ਦਿੱਤੇ ਵਿੱਚ ਜੰਗਲਾਂ ਮੰਗਲ ਲਗਾ ਦਿੱਤੇ ਗੁਰਾਂ ਨਾਲ ਉਹ ਥਾਨ ਸੁਹਾਵਦੇ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ
सोने सोभा पाम देने सत गोरां दा तेज प्रताप पारा नेड़े नेड़े दे लोक पै खाम देने करामात बजुर्गी फैल गई कोल दर्शना नू नित आम देने अठे पहर ही रौनकां लग रहियां अठे पहर ही रौनकां लग रहियां गुरु रोज दीवान लगाम देने ओहो लोक भी वेख के सिंगा ताई बल वीरता रूप सलाम देने सत गोरां दा वेख के शान वड्डा चोक चोक के सीस निवाम देने दे नदेड़ दे खान जहे मुलाकात रसूल बनाम देने सत गुरु भी आया दा मान कर दे सदा शुभ उपदेश सुनाम देने पैर पिछले रोज शिकार चढ़ना एह वृत्ति पक्की ठहराम देने पार लंग गोदावरी सैर करना सदा जिया नू मुक्त कराम देने जिस काट थानी रोज लंग देसी शिकार काट कर लोक बुलाम देने इयों विच परदेश करतार सिंगा इयों विच परदेश करतार सिंगा सत गुरु जी दिन लंगाम देने
करतार सिंह जी क्लास वाले लिखते ने कि इस तरीके दे नाल मानो के परदेश दे विच सतगुरु सच्चे पातशाह जी अपने जेड़े दिन ने उन्हां नूं बतीत कर रहे ने ते सतगुरु सच्चे पातशाह जी उत्थे ठहरे होए ने
शाह बहादुर दखण देश फिर कर साध्यो सकल वशेष
हुण दूसरे पासे जेड़ा बहादुर शाह है ओह भी दखण दे इलाके दे विच फिर रहा है ते छोटे वड्डे जेड़े राजे ने उन्हां नूं अपने अधीन कर रहा है इसे तरह ओह भी उधर ही फिर रहा है
देश पंजाब गर्द कर दीन सूबे कितक मार कर लीन
हुण बहादुर शाह दे कोल खबर पहुंची है कि पंजाब देश नूं मानो के मिट्टी दे विच मला दिता है ते जिन्ने भी वड्डे वड्डे सूबे ने उन्हां बहुत सारिया नूं मार दिता है बंदा बहादुर ने
लाखों लश्कर लर लर हने जननी मनो नहीं कब जने
लखां दी गिनती दे विच जिहड़े सूरमे ने ओ उस दे नाल लड़े ने ते लड़के मर गए ने इस तरह मर गए ने कि जिवें मां दे पेटों जम्मे नहीं हुंदे इस तरीके दे नाल बंदे ने तुम बचाई है पंजाब अंदर
सत गोरे ऐसो सिख पठायो देश उजारियो तूल मिलायो
बहादुर शाह नूं पता लगा है कि सतगुरु गोविंद सिंह जी ने किसी ऐसे पराक्रमी बड़ी सिख नूं कल्या है जिन्हें पंजाब दे इलाके नूं उजाड़ दिता है ते मानो के मिट्टी दे विच मिला दिता है वड्डे वड्डे खाना सूबियां नूं
एते आदक सुध शाह समीप पहुंचे नित मारे अवनीप
इस तरह दी जिहड़ी खबर है ना ओ नित्ता प्रति पहुंचदी है राजे नूं कि अज फलाना सूबा मार दिता है अज फलाने पिंड नूं लुट लिया इस तरीके दी रोज जिहड़ी खबर है ना ओ पहुंचदी है मारे अवनीप के राजियां नूं वड्डे वड्डियां नूं जरनैलां नूं मारी जा रहा
सूबा खान वजीर संगारे ओ जबरदस्त दूजा लर मारियो
बहादुर शाह नूं पता लगा कि सरहंद दा सब तों वड्डा जिहड़ा सूबा वजीर खां है उस नूं भी मार दिता है बंदे बहादुर ने जिहड़ा लाहौर दा सूबा है जबरदस्त खां उस दा भी संघार कर दिता है
सैयद खान मुगल गण पारे कौन गणे संगर में मारे
जिहड़े बादशाह नूं खबर देंदे ने ओह दसदे ने कि किन्ने सैयदां नूं किन्ने खानां नूं किन्ने मुगलां वड्डियां वड्डियां नूं उसने मारिया कहिंदे ने कौन गिने उन्हां दी गिनती कौन करे कि किन्ने उसने मार दिते ने इस तरह सतगुरां दे भेजे हुए सिंह ने
ਪੰਜਾਬ ਦੇ ਵਿੱਚ ਦਹਿਸ਼ਤ ਗਰਦੀ ਮਚਾਈ ਹੋਈ ਹੈ।
ਦਿੱਲੀ ਮੇ ਦਬਕਾ ਬਹੁ ਪਰੇ ਓ ਲੂਟ ਆਣ ਸਬਣ ਔਰ ਡਰਿਓ।
ਬਾਦਸ਼ਾਹ ਨੂੰ ਖਬਰ ਮਿਲੀ ਹੈ ਕਿ ਦਿੱਲੀ ਤੱਕ ਮਾਨੋ ਕੇ ਬੰਦੇ ਬਹਾਦਰ ਦਾ ਦਬਕਾ ਪੈ ਰਿਹਾ, ਲੋਕ ਡਰ ਰਹੇ ਨੇ ਕਿ ਕਿਧਰੇ ਆਣ ਕੇ ਸਾਨੂੰ ਨਾ ਲੁੱਟ ਰਹੇ, ਸਾਰੇ ਹੀ ਲੋਕ ਬੜੇ ਡਰ ਰਹੇ।
ਪ੍ਰਥਮ ਸ਼ਾਹ ਬਹੁ ਸੁਪੱਟ ਪਠਾਏ ਲੜ ਕਰ ਮਾਰੋ ਜਤਨ ਬਤਾਏ।
ਹੁਣ ਕਵੀ ਜੀ ਲਿਖਦੇ ਨੇ ਕਿ ਪਹਿਲਾਂ ਬਹਾਦਰ ਸ਼ਾਹ ਨੇ ਬਹੁਤ ਸਾਰੀ ਸੈਨਾ ਕੱਲੀ ਕਿ ਬੰਦੇ ਦੇ ਨਾਲ ਜਾ ਕੇ ਲੜੋ, ਉਹਨੂੰ ਮਾਰੋ ਯਤਨ ਬਣਾ ਕੇ।
ਪੁਨ ਪੁਨ ਸੋਦੇ ਇਸ ਬਿਦਕੀ ਗਈ ਚਮੂ ਕਨੀ ਤੁਮਰੀ ਹੱਥ ਦਈ।
ਬਾਰ ਬਾਰ ਬਹਾਦਰ ਸ਼ਾਹ ਦੇ ਕੋਲ ਇਹੀ ਖਬਰ ਪਹੁੰਚਦੀ ਹੈ ਕਿ ਜਿੰਨੀ ਵੀ ਸੈਨਾ ਤੇਰੇ ਵੱਲੋਂ ਜਾਂਦੀ ਹੈ ਸਾਰੀ ਨੂੰ ਬੰਦਾ ਮਾਰੀ ਜਾ ਰਿਹਾ। ਬੜੀ ਵਾਰੀ ਖਬਰਾਂ ਪਹੁੰਚੀਆਂ।
ਮਹਾ ਪ੍ਰਭਲੇਹ ਜਾਇ ਨ ਮਾਰਿਓ ਲਸ਼ਕਰ ਪਾਤਸ਼ਾਹੀ ਲੜ ਹਾਰਿਓ।
ਬੰਦਾ ਬਹਾਦਰ ਬੜਾ ਪ੍ਰਬਲ ਹੈ, ਬੜਾ ਤੇਜਵਾਨ ਹੈ, ਕਿਸੇ ਵੀ ਤਰੀਕੇ ਦੇ ਨਾਲ ਉਹ ਮਾਰਿਆ ਨਹੀਂ ਜਾਂਦਾ। ਮਾਨੋ ਕਿ ਬਾਦਸ਼ਾਹੀ ਜਿਹੜਾ ਲਸ਼ਕਰ ਹੈ ਉਹ ਲੜਦਾ ਹੈ, ਹਾਰ ਜਾਂਦਾ ਹੈ ਤੇ ਮਰ ਰਿਹਾ, ਪਰ ਬੰਦਾ ਬੜਾ ਪ੍ਰਬਲ ਹੈ, ਉਹ ਨਹੀਂ ਜਿੱਤਿਆ ਜਾਂਦਾ।
ਸੁਣ ਸੁਣ ਸੁਧ ਕੋ ਸ਼ਾਹ ਹੀਰਾਨਾ ਜਾਨੀ ਗੁਰੂ ਕੀ ਬਖਸ਼ ਮਹਾਨਾ।
ਹੁਣ ਬਹਾਦਰ ਸ਼ਾਹ ਦੇ ਵੱਲ ਇਹ ਖਬਰ ਪਹੁੰਚੀ ਹੈ ਕਿ ਬੰਦੇ ਨੇ ਧੁੰਮ ਮਚਾਈ ਹੈ, ਉਹ ਕਿਸੇ ਤੋਂ ਨਹੀਂ ਜਿੱਤਿਆ ਜਾਂਦਾ। ਉਸ ਵੇਲੇ ਬਾਦਸ਼ਾਹ ਦੇ ਮਨ ਦੇ ਵਿੱਚ ਬੜੀ ਹੈਰਾਨੀ ਆਈ ਹੈ ਤੇ ਉਸਨੇ ਇਹ ਜਾਣਿਆ ਗੁਰ ਕੀ ਬਖਸ਼ ਮਹਾਨਾ ਕਿ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਉਹ ਬੜੀ ਮਹਾਨ ਹੈ, ਗੁਰੂ ਨੇ ਆਪਣੇ ਹੁਕਮ ਦੇ ਨਾਲ ਉਹਨੂੰ ਕੱਲਿਆ, ਇਸ ਕਰਕੇ ਸਾਡੇ ਤੋਂ ਉਹ ਜਿੱਤਿਆ ਨਹੀਂ ਜਾਣਾ।
ਆਪਰ ਯਤਨ ਤਿਸ ਕੋ ਨਹੀਂ ਕੋ ਗੁਰ ਟਿਗ ਜਾਉ ਹਟਾਏ ਸੋ।
ਹੁਣ ਬਹਾਦਰ ਸ਼ਾਹ ਨੇ ਸੋਚਿਆ ਕਿ ਬੰਦੇ ਨੂੰ ਜਿੱਤਣ ਦਾ ਜਾਂ ਹਟਾਉਣ ਦਾ ਹੋਰ ਮੇਰੇ ਕੋਲ ਕੋਈ ਯਤਨ ਨਹੀਂ ਰਹਿ ਗਿਆ। ਉਸਨੇ ਵਿਚਾਰ ਕੀਤੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਅਰਜ ਕਰਾਂ ਤੇ ਆਖਾਂ ਕਿ ਬੰਦੇ ਨੇ ਜਿਹੜੇ ਉਪਦਰਵ ਪੈਦਾ ਕੀਤੇ ਹੋਏ ਨੇ ਉਹਨਾਂ ਨੂੰ ਤੁਸੀਂ ਕਹਿ ਕੇ ਬੰਦ ਕਰਾ ਦਿਓ। ਜੇ ਸਤਿਗੁਰੂ ਜੀ ਚਾਹੁਣ ਤੇ ਆਪਣੇ ਭੇਜੇ ਹੋਏ ਬੰਦੇ ਨੂੰ ਰੋਕ ਸਕਦੇ ਨੇ, ਮੇਰੇ ਕੋਲ ਹੁਣ ਕੋਈ ਯਤਨ ਨਹੀਂ ਰਿਹਾ। ਇਸ ਤਰੀਕੇ ਦੀ ਉਸ ਵੇਲੇ ਸਲਾਹ ਕੀਤੀ ਹੈ ਆਪਣੇ ਮਨ ਦੇ ਨਾਲ ਬਹਾਦਰ ਸ਼ਾਹ ਨੇ।
ਬੰਦੇ ਲੁੱਟ ਸਮਾਣੇ ਸਡੌਰੇ ਤਾਈ ਕੀਤੀ ਲੁੱਟ ਸਰਹੰਦ ਤਬਾਹੀ ਪਾਰੀ ਫੜ ਮਾਰਿਆ ਕੁੱਟਿਆ ਹਾਕਮਾਂ ਨੂੰ ਅਤੇ ਜ਼ਾਲਮਾਂ ਦੀ ਕੱਢ ਮਿਜ ਡਾਰੀ ਦਿੱਤੇ ਚੂਨ ਪੰਜਾਬ ਦੇ ਤੁਰਕ ਸਾਰੇ ਪਈ ਜ਼ਾਲਮਾਂ ਦੀ ਕਰੀ ਹਾਹਾਕਾਰੀ ਬਾਦਸ਼ਾਹ ਨੂੰ ਖਬਰਾਂ ਪਹੁੰਚੀਆਂ ਏ ਕੰਬ ਗਈ ਬੰਦੇ ਪਾਸੋਂ ਸ਼ਾਹੀ ਸਾਰੀ ਉਹ ਚੁਰਿਆ ਆਪਣੀ ਪੁੱਲ ਉੱਤੇ ਉਹ ਚੁਰਿਆ ਆਪਣੀ ਪੁੱਲ ਉੱਤੇ ਹੋਇਆ ਦਿਲ ਉੱਤੇ ਆਣ ਖੌਫ ਪਾਰੀ ਜਾਵਾਂ ਗੁਰਾਂ ਦੇ ਪਾਸ ਕਰਤਾਰ ਸਿੰਘਾ ਬਾਦਸ਼ਾਹ ਨੇ ਦਿਲ ਦਲੀਲ ਤਾਰੀ।
ਬਾਦਸ਼ਾਹ ਨੇ ਦਲੀਲ ਧਾਰਨ ਕੀਤੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾਵਾਂ ਤਾਂ ਕਿ ਕੁਝ ਕਿਰਪਾ ਹੋ ਜਾਵੇ ਤੇ ਬੰਦਾ ਮੁੜ ਜਾਵੇ।
ਇਮ ਵਿਚਾਰ ਕਰ ਕੂਚ ਬੜੇਰੇ ਪਹੁੰਚਿਓ ਆਣ ਪ੍ਰਭੂ ਕੇ ਨੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਉਹਨੇ ਕੂਚ ਕੀਤਾ ਤੇ ਮੰਜ਼ਲਾਂ ਨੂੰ ਮਾਰਦਾ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਡੇਰਾ ਸੀ ਉਹਦੇ ਕਾਫੀ ਨਜ਼ਦੀਕ ਪਹੁੰਚ ਗਿਆ।
ਪਠੇ ਵਕੀਲ ਬਿਸਾਲ ਮੋ ਸਾਹਿਬ ਆਣ ਕਰਿਓ ਡੇਰਾ ਜਹ ਸਾਹਿਬ।
ਸਤਿਗੁਰਾਂ ਦੇ ਡੇਰੇ ਦੇ ਲਾਗੇ ਤੇ ਪਹੁੰਚ ਗਿਆ ਬਹਾਦਰ ਸ਼ਾਹ, ਪਰ ਉਹ ਸਤਿਗੁਰਾਂ ਤੋਂ ਡਰਦਾ ਹੈ, ਉਹਨਾਂ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਇਸ ਕਰਕੇ ਉਸਨੇ ਕੀ ਕੀਤਾ, ਆਪਣੇ ਵਜ਼ੀਰ ਤੇ ਵਕੀਲ ਜਿਹੜੇ ਦੂਰ ਸਨ ਉਹ ਸਤਿਗੁਰਾਂ ਦੇ ਕੋਲ ਭੇਜੇ ਕਿ ਤੁਸੀਂ ਜਾ ਕੇ ਅਰਜ ਕਰੋ। ਹੁਣ ਉਹਦੇ ਜਿਹੜੇ ਵਕੀਲ ਨੇ ਉਹ ਵੀ ਆਏ ਨੇ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਡੇਰਾ ਲਾਇਆ ਸੀ ਉੱਥੇ ਆਣ ਕੇ ਆਪਣਾ ਡੇਰਾ ਲਾਇਆ ਬਹਾਦਰ ਸ਼ਾਹ ਦੇ ਵਜ਼ੀਰਾਂ ਨੇ।
मिलबे कारण चाहत रहे श्री सतगुरु नहीं क्यों हूं कहे।
कहंदे ने ओ जिहड़े वकील ने जिहड़े बहादुर शाह ने कल्ले ने ओ मिलना चाहुंदे ने सतगुरु सच्चे पातशाह जी नूं, पर कहंदे ने कोई भी सतगुरु सच्चे पातशाह जी नूं नहीं मिला रहा उन्हां नूं।
हम सो आदर करियो फिर गयो एक सवाल को देत ना पयो।
सतगुरां दे कोल अर्ज होई के बहादुर शाह ने अपने वजीर भेजे ने के बंदे नूं रोकिया जावे। उस वेले सतगुरु सच्चे पातशाह जी ने वचन कीता, कहिंदे ने हम सो अहद करियो। बहादुर शाह ने साडे नाल वायदा कीता सी, प्रण कीता सी, पर कहिंदे ने फिर गयो अपने इकरार तों ओ फिर गया सी। कहिंदे ने एक सवाल ना देवत पयो, असी एक सवाल दी मंग कीती सी, पर कहिंदे ने ओ उसने पूरा नहीं कीता।
तब हमने सिख अपन पठायो हाथ द्रोही निज पलटा पायो।
सतगुरां ने एक सिख नूं आख्या के जाके ओदे आए हुए वजीरां नूं कह दियो कि असीं ओदे तों एक सवाल दी मंग कीती सी, पर राजे ने सवाल नूं पूरा नहीं कीता, इस करके सानू अपने बली सिख नूं भेजना पिया ओ सवाल पूरा करन दे वास्ते। असीं हुण अपने बली खालसे सिंह नूं भेजिया, ओ मानो के द्रोहियां नूं मारदा जा रहा है ते साडे बदले लै रहा है, ते हुण बहादुर शाह क्यों रोकदा है।
करियो फ्रेब हम दियो जवाब बिगड़ै सल्तनत करे शिताब।
सतगुरु सच्चे पातशाह जी कहंदे ने कि उसने साडे नाल फरेब कीता, साडे नाल धोखा कीता, सानू जवाब दे दिता, इस तरह दा जवाब दिता कि जे मैं तुहाडे सवाल नूं पूरा करांगा ते मेरी जिहड़ी सारी सल्तनत है छेती कीतियां मेरी जिहड़ी सल्तनत है ओह विगड़ जाएगी। इस तरह सतगुरु जी कहंदे ने बहादुर शाह ने मैनूं जवाब दे दिता सी।
मेरो जोर परे जब पारा तब चाहियो दे सवाल हमारा।
गुरु जी कहंदे ने उसने मैनू ये गल आखी सी के जदों मेरा जोर पै जावेगा वड्डा तेज राज दा ठहर जावेगा उस तों बाद मैं तुहाडा सवाल पूरा करांगा। पर गुरु जी कहंदे ने समझ शाह की टाल बिसाला निज सेवक उत पठियो कराला। गुरु जी कहंदे ने असीं उहदी गल नूं जाण गए सां कि उह साडे सवाल नूं पूरा नहीं करना चाहुंदा, उह टाल मटोल कर रिहा है। इस करके सतगुरु सच्चे पातशाह जी कहंदे ने अपने सेवक नूं असीं भयानक रूप दे विच उत्थे भेजिया जिहड़ा दुष्टां नूं मार रिहा है।
गोर द्रोही सबहण को मारे तेज बिलंद देश बिसतारे।
ते गुरु जी कहंदे ने उन्ने साडे त्रोहियां नूं मारिया ते कहंदे ने सारिआं दे उत्ते अपना बहुत वड्डा जिहड़ा तेज है उस नूं विस्तार कीता होया है, प्रगट कीता होया है। ते कहंदे ने सतगुरु जी के हुण बहादुर शाह क्यों रोकदा है कि असीं बंदे नूं वापस मंगा लईए जां उस नूं जंग करन तों बंद कर दईए।
एम कह तिन टेग सिंह पठायो गुर को कहबो सकल सुनायो।
सतगुरु सच्चे पातशाह जी ने आख्या के जेड़े बादशाह दे वजीर आए ने साडे वल्लों उहनूं जा के सुनेहा दे दिओ कि अपने बहादुर शाह नूं जा के कह देण असीं बंदे नूं वापस नहीं बुलावांगे। इस तरीके दी सतगुरां ने जेड़ी गलबात कीती सी ओह सिंघां ने जा के बहादुर शाह दे वजीरां नूं दसी।
सुनियो वकील मो साहिब जबै आशा जान लीन मन सबै।
जदों सिख ने जाके वजीरां नूं आख्या कि सतगुरु जी कहंदे ने बहादुर शाह नूं मना कर दिओ असीं बंदे नूं वापस नहीं मंगा सकदे, उस वेले उन्हां वकीलां ने उन्हां वजीरां ने सतगुरु सच्चे पातशाह जी दे आशे नूं जान लिया कि सतगुरु सच्चे पातशाह जी नहीं मनदे मना कर रहे।
पुन कह पठियो दया सिंह संग हम सो दी जय कहे प्रसंग।
फिर उन्हां वजीरां ने कह के भेजिया शाह दे मुसाहिबां ने के भाई दया सिंह जी नूं साडे नाल भेजो जो सारा बादशाह नूं अपना जिहड़ा प्रसंग है ओह जा के सुनाओ, इस दया सिंह नूं साडे नाल कलो।
जिस ते शाह सुने मन भावै उचित जान कर जतन बनावै। ਕਹਿੰਦੇ ਨੇ ਕਿ ਜਿਸ ਤੋਂ ਸੁਣ ਕੇ ਬਾਦਸ਼ਾਹ ਨੂੰ ਗੱਲ ਚੰਗੀ ਲੱਗੇ, ਯੋਗ ਜਾਣ ਕੇ ਕੋਈ ਉਪਾਅ ਬਣਾਵੇ ਬੰਦੇ ਨੂੰ ਰੋਕਣ ਦਾ। ਇਸ ਕਰਕੇ ਉਹਨਾਂ ਨੇ ਫਰਿਆਦ ਕੀਤੀ ਵਜ਼ੀਰਾਂ ਨੇ ਕਿ ਗੁਰੂ ਜੀ ਤੁਸੀਂ ਆਪਣੇ ਸਿੰਘ ਦਇਆ ਸਿੰਘ ਨੂੰ ਸਾਡੇ ਨਾਲ ਘੱਲੋ, ਇਹ ਤੁਹਾਡੇ ਵੱਲੋਂ ਕਹੀ ਹੋਈ ਜਿਹੜੀ ਗੱਲ ਹੈ ਉਹ ਬਾਦਸ਼ਾਹ ਨੂੰ ਜਾ ਕੇ ਦੱਸੇਗਾ ਤੇ ਫਿਰ ਅੱਗੋਂ ਬਾਦਸ਼ਾਹ ਜਿਸ ਤਰ੍ਹਾਂ ਬੰਦੇ ਨੂੰ ਰੋਕਣ ਦਾ ਯਤਨ ਕਰੇਗਾ ਉਸ ਤਰ੍ਹਾਂ ਠੀਕ ਹੋਵੇਗਾ।
ਸੁਣ ਕਰ ਸਤਿਗੁਰ ਤਿੰਨ ਬਚ ਦੀਨ, ਭੇਜਿਓ ਦਇਆ ਸਿੰਘ ਸੰਗ ਕੀਨ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਦੀਨਤਾ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਇਆ ਸਿੰਘ ਨੂੰ ਹੁਕਮ ਕੀਤਾ ਕਿ ਤੂੰ ਉਹਨਾਂ ਦੇ ਨਾਲ ਹੀ ਜਾ ਤੇ ਜਾ ਕੇ ਬਹਾਦਰ ਸ਼ਾਹ ਨੂੰ ਸਾਡੇ ਵੱਲੋਂ ਜੋ ਕਹੀਆਂ ਹੋਈਆਂ ਗੱਲਾਂ ਨੇ ਉਹ ਦੱਸ ਦੇ।
ਚੜ ਕਰ ਸ਼ਾਹ ਸਮੀਪ ਸਦਾਏ, ਉਤਰ ਉਹ ਜਾਮਣੀ ਤਹਾਂ ਬਿਤਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਹੁਕਮ ਨੂੰ ਦਇਆ ਸਿੰਘ ਨੇ ਮੰਨਿਆ, ਉਸ ਬਹਾਦਰ ਸ਼ਾਹ ਦੇ ਵਜ਼ੀਰਾਂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਚਲਾ ਗਿਆ, ਜਾ ਕੇ ਰਾਤ ਡੇਰਾ ਕੀਤਾ ਉਸ ਜਗ੍ਹਾ ਦੇ ਉੱਤੇ।
ਭਈ ਪ੍ਰਭਾਤ ਹਕਾਰਨ ਕੀਨੇ, ਸਰਬ ਬਿਰਤਾਂਤ ਸ਼ਾਹ ਕਹਿ ਦੇਨੇ।
ਸਵੇਰ ਹੋਈ, ਦਇਆ ਸਿੰਘ ਦੇ ਸਮੇਤ ਜਿਹੜੇ ਵਜ਼ੀਰ ਸਨ ਉਹ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਨੇ ਤੇ ਸਾਰਾ ਜਿਹੜਾ ਬਿਰਤਾਂਤ ਹੈ ਨਾ ਉਹ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ।
ਏਕ ਸਵਾਲ ਦੇ ਬੇਕੀ ਟਾਲ, ਕੀਨੀ ਤਬ ਫਰੇਬ ਕੇ ਨਾਲ।
ਬਹਾਦਰ ਸ਼ਾਹ ਦੇ ਵਜ਼ੀਰ ਕਹਿੰਦੇ ਨੇ ਕਿ ਸਤਿਗੁਰਾਂ ਨੇ ਤੇਰੇ ਤੋਂ ਇੱਕ ਸਵਾਲ ਦੀ ਮੰਗ ਕੀਤੀ ਸੀ ਪਰ ਤੂੰ ਫਰੇਬ ਕੀਤਾ, ਉਸ ਨੂੰ ਟਾਲ ਕਰ ਦਿੱਤਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਆਪਣੇ ਸਿੰਘ ਨੂੰ ਤਾਂ ਘੱਲਿਆ ਉਹ ਸਵਾਲ ਪੂਰਾ ਕਰਨ ਦੇ ਲਈ ਜਿਹੜਾ ਤੂੰ ਪੂਰਾ ਨਹੀਂ ਕੀਤਾ।
ਸ੍ਰੀ ਪ੍ਰਭ ਪਲਟਾ ਚਾਹਿਓ ਜ਼ਰੂਰ, ਪਠ ਦੀਨੋ ਨਿਜ ਸੇਵਕ ਸੂਰ।
ਉਸ ਵੇਲੇ ਦਇਆ ਸਿੰਘ ਨੇ ਆਖਣਾ ਸ਼ੁਰੂ ਕੀਤਾ ਕਿ ਤੂੰ ਉਹਨਾਂ ਦੇ ਬਚਨ ਨੂੰ ਨਹੀਂ ਮੰਨਿਆ, ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਬਦਲਾ ਲੈਣ ਦੇ ਵਾਸਤੇ ਆਪਣੇ ਇੱਕ ਸਿੱਖ ਨੂੰ ਭੇਜਿਆ ਸੂਰਮਾ ਬਣਾ ਕੇ।
ਪਾਏ ਤੂੰ ਦਰੋਹੀ ਸਭ ਮਾਰੇ, ਕਿਮ ਬਚ ਸਕੇ ਕਰੇ ਅਗ ਪਾਰੇ।
ਦਇਆ ਸਿੰਘ ਨੇ ਆਖਿਆ ਹੈ ਕਿ ਉਸ ਸੂਰਮੇ ਸਿੱਖ ਨੇ ਜਿਹੜਾ ਸਤਿਗੁਰਾਂ ਨੇ ਭੇਜਿਆ ਉਸ ਨੇ ਪੰਜਾਬ ਦੇ ਵਿੱਚ ਤੁਮ ਮਚਾਈ ਹੋਈ ਹੈ, ਸਾਰੇ ਜਿਹੜੇ ਤਰੋਹੀ ਨੇ ਉਹਨਾਂ ਨੂੰ ਮਾਰ ਦਿੱਤਾ ਹੈ। ਕਿਮ ਬਚ ਸਕੇ ਕਰੇ ਅਗ ਪਾਰੇ, ਜਿਨ੍ਹਾਂ ਨੇ ਵੱਡੇ ਵੱਡੇ ਪਾਪ ਕੀਤੇ ਨੇ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਉਹ ਕਿਵੇਂ ਬਚ ਸਕਦੇ ਸਨ, ਨਹੀਂ ਬਚੇ, ਸਾਰਿਆਂ ਨੂੰ ਮਾਰ ਦਿੱਤਾ।
ਆਦ ਸਰੰਦ ਜੋ ਨਗਰ ਉਜਾਰੇ, ਦੇਸ਼ ਪੰਜਾਬ ਰੌਲਾ ਕੋ ਡਾਰੇ।
ਸਰੰਦ ਨਗਰ ਵਰਗੇ ਜਿਹੜੇ ਵੱਡੇ ਨਗਰ ਸਨ, ਸਰੰਦ ਦੇ ਸੂਬੇ ਵਰਗੇ ਜਿਹੜੇ ਵੱਡੇ ਪਾਪੀ ਸੂਬੇ ਸਨ, ਸਾਰਿਆਂ ਨੂੰ ਉਸਨੇ ਮਾਰ ਦਿੱਤਾ ਹੈ ਤੇ ਪੰਜਾਬ ਦੇਸ਼ ਦੇ ਵਿੱਚ ਬੜਾ ਵੱਡਾ ਰੌਲਾ ਮਚਾ ਰੱਖਿਆ।
ਗਮਨੋ ਤੁਮ ਸਤ ਗੁਰੂ ਹਜੂਰ, ਕਰੋ ਅਰਜ ਜਿਮ ਬਾਣੀ ਜ਼ਰੂਰ।
ਭਾਈ ਦਇਆ ਸਿੰਘ ਨੇ ਬਹਾਦਰ ਸ਼ਾਹ ਨੂੰ ਆਖਿਆ ਕਿ ਜੇ ਤੈਨੂੰ ਜ਼ਰੂਰੀ ਬਣਦਾ ਹੈ ਕਿ ਤੂੰ ਬੰਦੇ ਨੂੰ ਰੋਕਣਾ ਤੇ ਤੈਨੂੰ ਚਾਹੀਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਆਪਣੇ ਕੀਤੇ ਗੁਨਾਹ ਦੀ ਮਾਫ਼ੀ ਮੰਗ ਤੇ ਸਤਿਗੁਰਾਂ ਨੂੰ ਅਰਜ ਕਰ ਕਿ ਬੰਦੇ ਨੂੰ ਰੋਕ ਲੈਣ, ਇਸ ਤੋਂ ਇਲਾਵਾ ਬੰਦਾ ਕਦੇ ਰੁਕੇਗਾ ਨਹੀਂ।
ਛਿਮਾ ਤਰੇ ਬਖਸ਼ੇ ਤੁਮ ਤਾਈ, ਦੇਸ਼ ਉਜਾਰੈ ਮਿਟੈ ਤਦਾਈ।
ਕਹਿੰਦਾ ਦਇਆ ਸਿੰਘ ਜਾ ਸਤਿਗੁਰਾਂ ਦੇ ਕੋਲ ਚਲਿਆ ਜਾ, ਮੈਨੂੰ ਲੱਗਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਖਿਮਾ ਕਰ ਦੇਣਗੇ, ਤੈਨੂੰ ਮਾਫ਼ ਕਰ ਦੇਣਗੇ, ਤੈਨੂੰ ਬਖਸ਼ ਲੈਣਗੇ ਤੇ ਜੇ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ ਦੇਸ਼ ਉਜਾਰਤ ਮਿਟੈ ਤਦਾਈ। ਤਾਂ ਹੀ ਜਿਹੜਾ ਹਿੰਦੁਸਤਾਨ ਦੇਸ਼ ਹੈ ਨਾ ਉਹ ਜਿਹੜਾ ਕਿ ਉੱਜੜ ਰਿਹਾ ਉਹ ਤਾਂ ਹੀ ਰੋਕਿਆ ਜਾ ਸਕਦਾ ਬੰਦੇ ਨੂੰ ਜੇ ਤੂੰ ਸਤਿਗੁਰਾਂ ਨੂੰ ਆਪ ਜਾ ਕੇ ਅਰਜ ਕਰੇ। ਤਾਂ
ਇਮ ਕਹਿ ਦਇਆ ਸਿੰਘ ਮਨ ਪਾਇਓ, ਸੰਗ ਆਪਣੇ ਸ਼ਾਹ ਚੜਾਇਓ।
ਜਦੋਂ ਦਇਆ ਸਿੰਘ ਨੇ ਇਸ ਤਰ੍ਹਾਂ ਦੀ ਗੱਲ ਆਖੀ ਕਿ ਤੂੰ ਆਪ ਜਾ ਸਤਿਗੁਰਾਂ ਦੇ ਕੋਲ ਅਰਜ ਕਰ, ਉਸ ਵੇਲੇ ਦਇਆ ਸਿੰਘ ਦੀ ਜਿਹੜੀ ਗੱਲ ਸੀ ਉਸ ਦੇ ਮਨ ਨੂੰ ਚੰਗੀ ਲੱਗੀ ਤੇ ਕਹਿੰਦੇ ਨੇ ਬਹਾਦਰ ਸ਼ਾਹ ਦਇਆ ਸਿੰਘ ਦੇ ਨਾਲ ਹੀ ਸਤਿਗੁਰਾਂ ਦੇ ਕੋਲ ਜਾਣ ਦੇ ਵਾਸਤੇ ਤਿਆਰ ਹੋਇਆ।
ਆਬ ਚੱਲ ਨਗਰ ਸਮੀਪੀ ਡੇਰੇ,
उतरे कह कर परे कनेरे।
अब चल नगर, हजूर साहब दे काफी लागे ही बहादुर शाह पहला ही पहुंचा सी, उसने होर भी नेड़े कीती पाव के होर अगे जाके ते बिल्कुल करीब अवचल नगर दे उन्हें अपना डेरा ला लिया।
तंबू शमे आने गण ताने दृष्ट परे दूर लग जाने।
मानो के दूर दूर तक बहादुर शाह ने अपने जेड़े तंबू ने शमयाने ने उन्होंने लवा लिया। कहिंदे ने दृष्टि दे नाल दूर दूर तक जेड़ी जगह है वो दिखाई देंदी।
उत्तर बेताई जामनी प्रात पाई जब आए गुरजदार पठे तबे दया सिंह बुलवाए।
ग्रंथाकार भाई संतोख सिंह जी लिखते ने कि रात बतीत हुई अगली जदों सवेर हुई ते बहादुर शाह ने अपने चौबदार नू सेवक नू भेज के दया सिंह नू अपने कोल बुला लिया।
गुर दर्शन को भेद बतावो कब पहुंचे मन कोप मिटावो।
भाई दया सिंह नू बहादुर शाह ने कोल सद्या सवेरे ते कहिंदा है कि ओ भेद दस के जिस तरीके दे नाल मेरा सतगुरां दे नाल मेल होवे मैं उन्हां दा दर्शन कर सकां। कहिंदा कब पहुंचा मन कोप ना होए, कदों मैं सतगुरां दे हजूर पहुंचा के सतगुरु सच्चे पातशाह जी शांत होण उन्हां दे मन दे विच गुस्सा ना होवे।
नहीं चाहत गुर मेल हमारा जान्यो पूरब कूर उचारा।
बादशाह कहिंदा है कि गुरु जी मेनू मिलना नहीं चाहुंदे क्योंकि मैं झूठ बोलिया उन्हां दे नाल फरेब कीता, इस करके गुरु जी ते मेनू मिलना नहीं चाहुंदे। तू ओ ढंग दस ओ समा दस के जदों मैं सतगुरां नू मिल सकां।
आप कर बेनती मैं बख्शामो रिस मिटाए कर हृदय रजाऊ।
कहन लगा जदों ऐस वेले ऐस वारी मैं सतगुरां नू मिलांगा मैं बेनती करके अपने कीते हुए गुनावां दी माफी मंग लवांगा ते सतगुरां दे हिरदे दे विच जिहड़ा मेरे प्रति गुस्सा है उस नू मैं मिटा देंगा। गुरु रिजावो ते मैं सतगुरां नू रिजा लांगा खुश कर लांगा।
सुन कर दया सिंह तब कहियो आछो एक समो मैं लहियो।
जदों बहादुर शाह ने आख्या दस केड़ा वेला है जदों मैं सतगुरां नू मिला, उस वेले भाई दया सिंह ने आख्या आछो एक समो मैं लहियो। कहन लगा चंगा इको ही समा है अठां पैरां दे विच ते कहन लगा मैं उस समय नू चंगी तरह जानदा।
केतक दिन ते इमकृत ठाने प्रात होत तट नदी पयाने।
बहादुर शाह नू दया सिंह ने आख्या है कि कुछ कु पिछले दिनां तों सतगुरु सच्चे पातशाह जी ने अपनी जिहड़ी किरिया है उहदे विच थोड़ा बदलाव कीता होया है। कहिंदा है कि सवेर होण दे नाल ही सतगुरु सच्चे पातशाह जी नदी दे किनारे दे उत्ते चले जांदे।
करे शनान खरे होए रहें तप को तापत वाक ना कहें।
भाई दया सिंह ने आख्या रोज ही सवेरे सवेरे सतगुरु जी नदी दे किनारे ते पहुंच जांदे ने, उत्थे जा के इशनान करके खड़े हो जांदे ने, तपस्या करदे ने, भजन करदे ने, वाक ना कहें। उस वेले सतगुरु जी कोई भी वचन नहीं करदे, माड़ा जा चंगा पाव मौन रहिंदे ने, नहीं बोलदे।
तहां अचानक दर्शन करके प्रभु री जावे बिना उचर के।
ते दया सिंह कहिंदा है ओ जिहड़ी जगह है ना ਉਹ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਮੁਨਾਸਿਬ ਹੋਵੇਗੀ, ਚੰਗੀ ਹੋਵੇਗੀ। ਕਹਿਣ ਲੱਗਾ ਕਿ ਜਦੋਂ ਸਤਿਗੁਰੂ ਜੀ ਉੱਥੇ ਬੰਦਗੀ ਕਰ ਰਹੇ ਹੋਣਗੇ ਉਸ ਵੇਲੇ ਆਪਾਂ ਦੋਵੇਂ ਜਾ ਕੇ ਸਤਿਗੁਰਾਂ ਦਾ ਦਰਸ਼ਨ ਕਰਾਂਗੇ ਤੇ ਉਹਨਾਂ ਦੇ ਨਾਲ ਬਚਨ ਬਿਲਾਸ ਕਰਕੇ ਉਹਨਾਂ ਨੂੰ ਰਿਜਾ ਲਾਂਗੇ, ਖੁਸ਼ ਕਰ ਲਾਂਗੇ। ਉਸ ਵੇਲੇ ਸਤਿਗੁਰੂ ਜੀ ਬੜੇ ਸ਼ਾਂਤ ਹੁੰਦੇ ਨੇ ਤੇ ਬੋਲਦੇ ਵੀ ਨੇ।
ਤਿਸ ਪਰ ਹਰੈ ਕਰੇ ਰਿਸ ਵਰਜਨ ਹੋਏ ਆਰਾਮ ਤਮਾਮ ਸੁਪਰਜਨ।
ਕਹਿਣ ਲੱਗਾ ਸਤਿਗੁਰੂ ਜੀ ਤੇਰੀ ਬੰਦਗੀ ਨੂੰ ਮੰਨ ਲੈਣਗੇ, ਪ੍ਰਵਾਨ ਕਰ ਲੈਣਗੇ ਤੇ ਫੇਰ ਕਹਿਣ ਲੱਗਾ ਕਿ ਸਤਿਗੁਰੂ ਜੀ ਬੰਦੇ ਨੂੰ ਵਰਜ ਦੇਣਗੇ, ਰੋਕ ਦੇਣਗੇ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਬੰਦਾ ਰੁਕ ਜਾਏਗਾ ਹੋਏ ਆਰਾਮ ਤੇ ਫਿਰ ਸਾਰਾ ਆਰਾਮ ਹੀ ਆਰਾਮ ਹੈ ਜੇ ਬੰਦਾ ਲੁੱਟਮਾਰ ਕਰਨੋਂ ਤੇ ਉਜਾੜਨੋਂ ਹਟ ਗਿਆ। ਇਸ ਤਰੀਕੇ ਦੇ ਨਾਲ ਤੈਨੂੰ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੂੰ ਮਿਲਣਾ ਯੋਗ ਬਣਦਾ ਹੈ, ਚੰਗਾ ਬਣਦਾ ਹੈ।
दया सिंह की मसलत सुन कर मानी पाले बेलम को पर हर।
कवि जी लिख देने के दया सिंह दी दित्ती हुई सलाह नु बहादुर शाह ने चंगा मन्या। उस वेले कहंदे ने बगैर ही किसे देरी तो उसने सतगुरु सच्चे पातशाह जी नु मिलन दी तैयारी कर ली।
त्यार पायो गोदावरी तीर दर्शन हेरन सतगुरु तीर।
गोदावरी नदी दे किनारे दे उते सतगुरां नु मिलन दे वास्ते उन्हां दा दर्शन करन दे वास्ते बहादुर शाह समेत धीरज दे तैयार होया।
ले कर संग पाले नर थोरे जह थेर गोर गावण्यो तेत ओरे।
उस वेले बहादुर शाह ने अपने थोड़े जिहड़े आदमी ने ਉਹਨਾਂ ਨੂੰ ਨਾਲ ਲਿਆ ਤੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਥਿਰ ਸਨ ਗੋਦਾਵਰੀ ਨਦੀ ਦੇ ਕਿਨਾਰੇ ਦੇ ਉੱਤੇ ਉਸ ਪਾਸੇ ਚੱਲ ਪਏ।
ਕਰ ਇਸ਼ਨਾਨ ਗੋਦਾਵਰੀ ਕੋਲ ਖਰੇ ਪ੍ਰਭੂ ਤਪ ਕੇ ਅਨੁਕੂਲ।
ਤੇ ਦੂਸਰੇ ਪਾਸੇ ਆਪਣੇ ਨਿਤਨੇਮ ਦੇ ਅਨੁਸਾਰ ਜੋ ਸਤਿਗੁਰੂ ਜੀ ਰੋਜ਼ ਹੀ ਕਰਮ ਕਰਦੇ ਸਨ ਉਹਦੇ ਅਨੁਸਾਰ ਸਤਿਗੁਰੂ ਜੀ ਗੋਦਾਵਰੀ ਨਦੀ ਦੇ ਕਿਨਾਰੇ ਤੇ ਗਏ ਨੇ ਜਾ ਕੇ ਇਸ਼ਨਾਨ ਪਾਣੀ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਪੱਸਿਆ ਕਰਨ ਲੱਗੇ।
ਤਾਜੀ ਦੂਰ ਤੇ ਨਿਜ ਅਸਵਾਰੀ ਚਰਨ ਨਗਨ ਗਾਵਣਿਓ ਅਗ ਵਾਰੀ।
ਜਦੋਂ ਦੂਰੋਂ ਹੀ ਬਹਾਦਰ ਸ਼ਾਹ ਨੇ ਦੇਖਿਆ ਕਿ ਉਹ ਸਾਹਮਣੇ ਸਤਿਗੁਰੂ ਜੀ ਖੜੇ ਹੋ ਕੇ ਤਪੱਸਿਆ ਕਰ ਰਹੇ ਨੇ ਉਸ ਨੇ ਆਪਣੀ ਜਿਹੜੀ ਅਸਵਾਰੀ ਸੀ ਘੋੜੇ ਦੀ ਉਸ ਨੂੰ ਛੱਡ ਦਿੱਤਾ ਤੇ ਨੰਗੇ ਚਰਨਾਂ ਦੇ ਨਾਲ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਅੱਗੇ ਵਧਿਆ।
ਦਇਆ ਸਿੰਘ ਕੋ ਸੰਗ ਮਿਲਾਇਓ ਅਪਰ ਸਾਥ ਸਗਰੋ ਠਹਿਰਾਇਓ।
ਉਸ ਵੇਲੇ ਬਹਾਦਰ ਸ਼ਾਹ ਨੇ ਦਇਆ ਸਿੰਘ ਨੂੰ ਆਪਣੇ ਨਾਲ ਲਿਆਏ ਆਪਣੇ ਥੋੜੇ ਜਿਹੇ ਜਿਹੜੇ ਆਦਮੀ ਪਿੱਛੋਂ ਲੈ ਕੇ ਆਇਆ ਸੀ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਇੱਥੇ ਠਹਿਰੋ। ਦਇਆ ਸਿੰਘ ਤੇ ਬਹਾਦਰ ਸ਼ਾਹ ਦੋਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਅੱਗੇ ਜਾ ਰਹੇ ਨੇ।
ਮੰਦ ਮੰਦ ਚੱਲ ਪਹੁੰਚਿਓ ਜਾਈ ਖਰੋ ਪਾਇਓ ਪ੍ਰਭ ਕੇ ਅਗਵਾਈ।
ਹੌਲੀ ਹੌਲੀ ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਬਹਾਦਰ ਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ ਤੇ ਸਤਿਗੁਰਾਂ ਦੇ ਬਿਲਕੁਲ ਸਾਹਮਣੇ ਜਾ ਕੇ ਖੜਾ ਹੋ ਗਿਆ।
ਹੀਰਾ ਏਕ ਅਦਕ ਦਿਪ ਤਾਵੈ ਖਰਚੇ ਕਈ ਲੱਖ ਧਨ ਪਾਵੈ।
ਤੇ ਕਵੀ ਜੀ ਕਹਿੰਦੇ ਨੇ ਕਿ ਹੀਰਾ ਇੱਕ ਬਹੁਤ ਕੀਮਤੀ ਸੀ ਜਿਹੜਾ ਕਿ ਬਹਾਦਰ ਸ਼ਾਹ ਨੇ ਆਪਣੇ ਹੱਥ ਦੇ ਵਿੱਚ ਫੜਿਆ ਸੀ।
ਖਰਚੇ ਕਈ ਲੱਖ ਧਨ ਪਾਵੇ
ਕਈ ਲੱਖਾਂ ਕਰੋੜਾਂ ਜੇਕਰ ਧਨ ਖਰਚਿਆ ਜਾਵੇ ਤਾਂ ਹੀ ਐਸਾ ਜਿਹੜਾ ਅਜਾਇਬ ਹੀਰਾ ਹੈ ਉਹ ਮਿਲ ਸਕਦਾ।
ਤਾਨੇ ਸ਼ਾਹ ਤਾਰੇ ਸਿਰ ਜੋ ਮਾਰ ਨੁਰੰਗੇ ਲੀਨੋ ਸੋ।
ਕਵੀ ਜੀ ਲਿਖਦੇ ਨੇ ਇਹ ਉਹੀ ਹੀਰਾ ਸੀ ਜਿਹੜਾ ਕਿ ਤਾਨੇ ਸ਼ਾਹ ਰਾਜਾ ਆਪਣੇ ਮੁਕਟ ਦੇ ਵਿੱਚ ਕਦੇ ਰੱਖਿਆ ਕਰਦਾ ਸੀ ਤੇ ਤਾਨੇ ਸ਼ਾਹ ਰਾਜੇ ਨੂੰ ਮਾਰ ਕੇ ਔਰੰਗਜ਼ੇਬ ਨੇ ਇਸ ਹੀਰੇ ਨੂੰ ਪ੍ਰਾਪਤ ਕੀਤਾ ਸੀ ਇਹ ਉਹੀ ਹੀਰਾ ਸੀ।
ਜਬਰ ਜਿਵਾਸ਼ ਜ਼ਾਹਰ ਜਾਹੂ ਸੋ ਨਿਜ ਕਰ ਪਰ ਤਰ ਕਰ ਸ਼ਾਹੂ।
ਉਹ ਜਿਹੜਾ ਬੜਾ ਡਾਢਾ ਤੇ ਸ਼ੋਭਾ ਵਾਲਾ ਕੀਮਤੀ ਹੀਰਾ ਹੈ ਉਸ ਨੂੰ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਬਹਾਦਰ ਸ਼ਾਹ ਨੇ ਤੇ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਪਹੁੰਚ ਗਿਆ ਜਾ ਕੇ ਖੜਾ ਹੋਇਆ। ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਉਹੀ ਹੀਰਾ ਸੀ ਜਿਹੜਾ ਸਿਰਫ ਦੁਨੀਆਂ ਦੇ ਵਿੱਚ ਇੱਕੋ ਹੀ ਹੀਰਾ ਤੇ ਉਹਦਾ ਨਾਂ ਹੈ ਕੋਹੀ ਨੂਰ। ਦੁਨੀਆਂ ਦੇ ਵਿੱਚ ਇੱਕੋ ਹੀ ਹੀਰਾ ਸਭ ਤੋਂ ਕੀਮਤੀ ਹੈ ਜਿਹਦਾ ਨਾਂ ਹੈ ਕੋਹੀ ਨੂਰ। ਉਹੀ ਹੀਰਾ ਸੀ ਜਿਹੜਾ ਕਿ ਉਸ ਵੇਲੇ ਉਹਦੇ ਕੋਲ ਸੀ ਕਈਆਂ ਨੇ ਲਿਖਿਆ। ਔਰ ਇਸ ਵੇਲੇ ਦੁਨੀਆਂ ਦੇ ਵਿੱਚ ਉਹ ਜਿਹੜਾ ਹੀਰਾ ਕਿਸਮਤ ਦੇ ਨਾਲ ਹਿੰਦੁਸਤਾਨ ਦੇ ਕੋਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਦੱਸਿਆ ਜਾਂਦਾ ਹੈ ਕਿ ਕੋਹੀ ਨੂਰ ਹੀਰਾ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਮਰ ਗਿਆ ਅੰਗਰੇਜ਼ਾਂ ਦਾ ਹਿੰਦੁਸਤਾਨ ਦੇ ਉੱਤੇ ਰਾਜ ਹੋਇਆ ਤੇ ਉਹ ਜਿਹੜਾ ਕੋਹੀ ਨੂਰ ਹੀਰਾ ਸੀ ਉਹ ਫਿਰ ਅੰਗਰੇਜ਼ ਇੰਗਲੈਂਡ ਦੇ ਵਿੱਚ ਲੈ ਗਏ। ਇਸ ਵੇਲੇ ਉਹ ਜਿਹੜਾ ਹੀਰਾ ਹੈ ਕੋਹੀ ਨੂਰ ਜਿਹੜਾ ਦੁਨੀਆਂ ਦੇ ਵਿੱਚ ਕੋਈ ਹੈ ਉਹਦੇ ਦੋ ਹਿੱਸੇ ਕਰ ਦਿੱਤੇ ਗਏ ਨੇ। ਇੱਕ ਉਹਦਾ ਜਿਹੜਾ ਹਿੱਸਾ ਹੈ ਉਹ ਇੰਗਲੈਂਡ ਦੀ ਜਿਹੜੀ ਮਹਾਰਾਣੀ ਐਲਜ਼ਾਬੈਥ ਹੈ ਉਹਦੇ ਮੁਕਟ ਦੇ ਵਿੱਚ ਜੜਿਆ ਹੋਇਆ। ਜਿਹੜਾ ਦੂਸਰਾ ਉਸ ਹੀਰੇ ਦਾ ਹਿੱਸਾ ਹੈ ਉਹ ਅਜਾਇਬ ਘਰ ਦੇ ਵਿੱਚ ਰੱਖਿਆ ਹੋਇਆ ਦੇਖਣ ਦੇ ਵਾਸਤੇ। ਮੇਰਾ ਸਿਰਫ ਕਹਿਣ ਤੋਂ ਪਾਵੇ ਕਿ ਦੁਨੀਆਂ ਦੇ ਵਿੱਚ ਵਡਮੁੱਲਾ ਜਿਹੜਾ ਇੱਕੋ ਤੇ ਇੱਕੋ ਕੋਹੀ ਨੂਰ ਹੀਰਾ ਹੈ ਉਹ ਉਸ ਵੇਲੇ ਬਹਾਦਰ ਸ਼ਾਹ
ਨਾਲ ਲੈ ਕੇ ਗਿਆ ਸਤਿਗੁਰਾਂ ਦੀ ਭੇਟਾ ਰੱਖਣ ਦੇ ਵਾਸਤੇ। ਆਗੇ ਖਰੋ ਗੁਰੂ ਕੇ ਹੋਵਾ, ਰੁੱਖ ਕਰ ਜਾਵੇ ਪ੍ਰਭੂ ਟਿਕ ਜੋਵਾ। ਹੀਰੇ ਨੂੰ ਹੱਥ ਦੇ ਵਿਚ ਫੜ ਕੇ ਸਤਿਗੁਰਾਂ ਦੇ ਅੱਗੇ ਖੜਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਮਾਨੋ ਕੇ ਉਸ ਦੇ ਵੱਲ ਆਪਣੀ ਪਵਿੱਤਰ ਨਜ਼ਰ ਦੇ ਨਾਲ ਬਹਾਦਰ ਸ਼ਾਹ ਨੂੰ ਦੇਖਿਆ। ਤਿਸ ਕਰ ਪਰ ਤੇ ਗਹਿ ਕਰ ਹਾਥ, ਸਲਤਾ ਵਿਖੇ ਬਗਾਇਓ ਨਾਥ। ਸਤਿਗੁਰਾਂ ਦੀ ਪੇਟਾ ਦੇ ਵਾਸਤੇ ਬਹਾਦਰ ਸ਼ਾਹ ਨੇ ਹੱਥ ਅੱਗੇ ਕੀਤਾ ਹੀਰਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਹੀਰੇ ਨੂੰ ਆਪਣੇ ਹੱਥ ਦੇ ਵਿਚ ਫੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਲਾਗੇ ਵਗ ਰਹੀ ਗੋਦਾਵਰੀ ਨਦੀ ਸੀ ਉਹਦੇ ਵਿਚ ਭੁਆ ਕੇ ਸੁੱਟ ਦਿੱਤਾ, ਫੜ ਕੇ ਵਿਚ ਸੁੱਟ ਦਿੱਤਾ। ਹੇਰ ਬਹਾਦਰ ਸ਼ਾਹ ਹੈਰਾਨਾ, ਕਰ ਬੰਧਨ ਕਰ ਬੰਦ ਬਖਾਨਾ। ਬਹਾਦਰ ਸ਼ਾਹ ਵੇਖ ਕੇ ਬਹੁਤ ਹੈਰਾਨ ਹੋਇਆ, ਐਡਾ ਵੱਡਾ ਵਡਮੁੱਲਾ ਹੀਰਾ ਤੇ ਸਤਿਗੁਰਾਂ ਨੇ ਨਹਿਰ ਸੁੱਟ ਦਿੱਤਾ। ਉਸ ਵੇਲੇ ਬਹਾਦਰ ਸ਼ਾਹ ਹੈਰਾਨ ਵੀ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਉਸ ਨੇ ਵੰਦਨਾ ਕੀਤੀ। ਕਹਿੰਦਾ ਛੇਵਾਂ ਪ੍ਰਭੂ ਅਬ ਕਿਰਪਾ ਕਰੀ ਜੈ, ਬਖਸ਼ੋ ਜਾਣ ਆਪਣੋ ਲੀਜੈ। ਕਹਿਣ ਲੱਗਾ ਗਰੀਬ ਨਵਾਜ ਮੈਨੂੰ ਖਿਮਾ ਕਰ ਦਿਓ, ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ, ਆਪਣਾ ਦਾਸ ਜਾਣ ਕੇ ਮੇਰੇ ਤੇ ਬਖਸ਼ਿਸ਼ ਕਰੋ। ਲੱਖ ਕਾਸ਼ਟ ਆਪਣੋ ਪ੍ਰਿਤ ਪਾਰਿਓ, ਜਲ ਨਾ ਡੁਬਾਇਓ ਵਹਿਰੋ ਉਤਾਰਿਓ। ਕਹਿਣ ਲੱਗਾ ਸੱਚੇ ਪਾਤਸ਼ਾਹ ਇੱਕ ਸੁੱਕੀ ਲੱਕੜ ਵਰਗਾ ਜਾਣ ਕੇ ਤੁਸੀਂ ਮੇਰੀ ਬਾਂਹ ਫੜੀ ਸੀ, ਮੇਰੀ ਸਹਾਇਤਾ ਕੀਤੀ ਸੀ ਤੇ ਸੱਚੇ ਪਾਤਸ਼ਾਹ ਮਾਨੋ ਕੇ ਜਿਹੜਾ ਮੈਂ ਡੁੱਬ ਰਿਹਾ ਸਾਂ ਉਸ ਨਦੀ ਤੋਂ ਮੈਨੂੰ ਇੱਕ ਲੱਕੜ ਵਰਗਾ ਕਰਕੇ ਤੁਸੀਂ ਪਾਰ ਕੀਤਾ ਸੀ ਤੇ ਸੱਚੇ ਪਾਤਸ਼ਾਹ ਹੈ ਵੱਡਿਆਂ ਕੀ ਅਸ ਵਡਿਆਈ, ਤਰੀ ਅਲੰਬ ਜਿਸ ਦੇਹ ਤਰਾਏ। ਕਹਿਣ ਲੱਗਾ ਗੁਰੂ ਜੀ ਵੱਡਿਆਂ ਦੀ ਇਹ ਵਡਿਆਈ ਹੁੰਦੀ ਹੈ ਕਿ ਉਹ ਮਾਨੋ ਛੋਟਿਆਂ ਨੂੰ ਬਖਸ਼ ਲੈਂਦੇ ਨੇ, ਜਿਸ ਤਰ੍ਹਾਂ ਇੱਕ ਬੇੜੀ ਦੇ ਆਸਰੇ ਦੇ ਨਾਲ ਕੋਈ ਵੀ ਆਦਮੀ ਤਰ ਜਾਂਦਾ ਹੈ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੁਸੀਂ ਇੱਕ ਬੇੜੀ ਵਰਗੇ ਹੋ, ਮੈਨੂੰ ਤਾਰਨ ਯੋਗ ਹੋ, ਮੇਰੇ ਤੇ ਕਿਰਪਾ ਕਰੋ, ਜਿਹੜੀ ਮੈਂ ਭੁੱਲ ਕੀਤੀ ਹੈ ਉਸ ਦੀ ਬਖਸ਼ਿਸ਼ ਕਰ ਦਿਓ। ਇਸ ਤਰੀਕੇ ਦੇ ਨਾਲ ਬਹਾਦਰ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਜ ਕੀਤੀ ਹੈ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ, ਕੱਲ ਨੂੰ ਮੈਂ ਅੱਗੇ ਅਰਜ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਜਵਾਬ ਦੇਣਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।